سورٹھا سن کر بسمے ہوئے پتے بتائے سرب جب پرم ہردے کھوئے جانے شری اوتار ہر
واہگرو جی کا خالصہ
واہگرو
جی کی فتح تن تن سدگرو نویں پاتشاہ شری گرو تیغ بہادر صاحب مہاراج جی دے پاون پوتر اتحاسک استھانا وکھے جگو جگ اٹل شبد اوتار بانی دے بوہت دھن دھن شری گرو گرنتھ صاحب مہاراج جی دی پاون پوتر ہجوری وچ جڑ بیٹھی گرو خالصہ ساد سنگت جی آپ جی دے اتینت وڈے بھاگ ہن جو ستگرو مہاراج جی دے پاون پوتر چرنا کملا وکھے سندھیا دے دیوانہ دیاں حاضریاں بھر رہے ہو ستگرو مہاراج جی دی اپار کرپا ہے جو آپ جی نتا پرتی ستگرو پاون پوتر شری گرو نانک دیو صاحب مہاراج جی دا پاون پوتر اتہاس وچار نتا پرتی لڑی وار کتھا سرون کردے ہو شری گرو نانک دیو صاحب مہاراج جی دا پاون پوتر اتہاس جڑا بھائی بالا جی نے گرو انگد دیو صاحب جی نو سنایا ہے اس اتہاس دا برنن کردیا ہویا بھائی صاحب بھائی کوی سنتوک سنگھ جی لکھ رہے ہیں بھی گرو نانک دیو صاحب مہاراج جی نے جدوں جن بھی سدھ آئے مچھندر تو بعد لوہا ریپا پھر کنیفا اپنا بھنگر ناتھ کنیفا ہنیفا ان سدھاں دے نال گرو مہاراج جی وچاراں کر رہے ہیں ہن ہنیفا نو جدوں گرو پاتشاہ جی نے اس اودے پچھلے جنما بارے دسیا اودے پچھلے کرما بارے دسیا جدو حنیفہ آیا سی تے گرو صاحب جی کہندے آ حنیفہ بہ جا حنیفہ نام سن کے حیران رہ گیا کہندا بھی میں تا تانوں ملیا نہیں تے میرا نام کیویں جان دیو تے گرو جی کہندے بھائی اس تے تیرا سارا کچھ جاندے ہاں اس حنیفہ نو گرو نانک دیو صاحب مہاراج جی نے اودے پرانے کرما بارے جس کارن او جوگی بنیا سی اودے بارے جدوں سارا کوئی دس دتا ہے تاں جدوں گرو جی نے دسیا بھی تینوں کسے کارن کر کے جنگل وچ تو روز شکار کھیڈدا سی شکار کھیڈ کے واپس جا رہیا تاں اگوں تینوں گورکھ ناتھ ملیا تاں گورکھ ناتھ نے تینوں موت دا ڈر دسیا بھی تینوں جویں انہاں نوں توں ماریا اسی طرح تینوں دوبارہ مرنا پوے گا یہ جان کے موت دے ڈر تو بچن واسطے توں پوچھیا سی کہ میں کی کراں گورکھ ناتھ نے تینوں اپنا چیلا بنا لیا جدوں گرو مہاراج جی نے ساریاں گلاں دسیاں بھی توں اس طرح جوگی بنیا یہ گل سن کے حنیفہ بڑا حیران رہ گیا ہے تے گرو مہاراج جی تو ہور کئی پرشن پوچھے گا تے اے بھی نیال ہو کے گورکھ ناتھ کول جاندا ہے ہور کئی سدھ گرو پادشاہ جی نال چرچا کرن آ رہے نے انہاں دے پرسنگ آپاں بڑے پیار تے ستکار نال سروڑ کرنا کریے من برتیاں نوں اکاگر کر کے رسنا نو پوتر کرن واسطے آکھنا کرو جی سات نام
شری واہے گرو صاحب جی
سات نام
شری واہے گرو
صاحب جی
سورٹھا سن کر بسمے ہوئے پتے بتائے سرب جب
حنیفہ دے بارے شری گرو نانک دیو صاحب مہاراج جی نے جدوں سارے کرما بارے پرانا پتا دس دتا اے سن کے حنیفہ سدھ بڑا حیران رہ گیا
پرم ہردے تے کھوئے جانے شری اوتار ہر
بندے نو کیول پرم ہے جدوں تک بھرم ہے ادوں تک بندے نو کدے پتہ نہیں لگتا اپاں ساریاں نو بھرم ہے اس کر کے اسی گرو صاحب جی دے کول رہندیاں ہویاں وی گرو مہاراج جی دے بارے پوری جانکاری نہیں پرابت کر سکے گرو صاحب جی دے بارے کچھ بھی اسی جان دے نہیں گرو جی دی مہما نو جان ہی نہیں سکے پچھان ہی نہیں سکے کیونکہ ساڈے وچ بھرم ہے تے جدوں تک بھرم نہیں ختم ہوندا ادوں تک گل نہیں بنتی تے سدگرو مہاراج جی دے کول بیٹھیاں اے سدھ نے جدوں گلاں سنیاں بچن سنے تاں سن کے حیرانگی بھی آئی تے من دے سارے بھرم ختم ہو گئے پادشاہ جی دی بانی نو سنن دے نال بھرم پے ختم ہو جاندا ہے تے مہاراج جی دے بچنوں نو سن کے بھرم ختم ہو گیا تے ہردے دے وچ شانتی آ گئی تے سدگرو مہاراج جی دے جدوں بچن سنے نے انتی آنند چھا گیا انتشکرن دے وچ
لکھ نج سفل سریر پیو درس جگ ایش کو
تے اپنے آپ نو بڑا بھلا جانیا ہے بھی میرا جرم سفلا ہو گیا جگت دے سوامی جگت دے ایشور شری گرو نانک دیو صاحب مہاراج جی دے پاون پوتر بچنا نو سن کے گرو جی دے درشن کر کے اے حنیفہ سدھ سوچ رہا ہے بھی میں ہن جرم سفل ہو چکا ہے میرے کرم مینو پتا لگ چکا بھی اصل جوگ کی ہے اصل جوگ اس اونکار سروپ نال جڑن نو جوگ کہندے ہاں گرو پادشاہ جی دے بارے گرو جی دے درشن کر کے اپنے آپ نو پڑا جاندا ہے
لینے پتو گہیر بہر حنیفا بولیو
تے ہور سارا پتا کرن واسطے بھی کی کچھ میرے بارے جان دے نے پھر من دے وچ شنکا تاں جدوں تک بندے نو پوری کرپا نہیں نا ہوندی ادوں تک شنکا رکھدا حنیفے نے شنکے دے اپنے من چ شنکا آیا بھی ہور میرے بارے کی کچھ جان دے نے گرو پاتشاہ جی تو ہور پھر پوچھن لگا
دوہرا کون تھان مونڈے ہو مجھے سو تم دیو بتائے
پوچھن لگا ہے حنیفہ گرو نانک دیو صاحب جی نو کہندا مہاراج تسی میرے بارے سارا کوئی دسیا ہے تسی دسیا بھی مینو جوگی گورکھ ناتھ نے اپنا چیلا بنایا میرا سر من کے کنا چ مندرا پا کے جوگیاں والا بھیس گرو نے کرپا کیتی گورکھ ناتھ نے پر ایک گل بارے تسی دس دیو بھی میرا سر منیا کتھے سیگا کیڑی تھان سی میں جتھے گورکھ ناتھ نے مینو اپنا چیلا بنایا سی
جانو میں اوتار تب پاوتارن ہتے آئے
اے مہاراج جی میں تانو اوتار پرش جاندا ہاں مندا ہاں میں جاندا بھی تسی اے سنسار تے سنسار دے اتارن واسطے آئے ہو جیواں دا ادھار کرن واسطے تا میں تانو اوتار مننا تا میں تانو سمرتھ مننا جے کر تسی میرے اس گل دا دس دیو پتا دس دیو بھی گورکھ ناتھ نے میرا سر منڈیا کتھے سی کتھے مینوں جوگی بنایا سی اے تسی دسنا کرو
کبت بولے ہیں کرپال لونڈے پیپل کے تلے بیٹھ
ਕਿਰਪਾ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਉਹ ਹਨੀਫਾ ਤੂੰ ਕੀ ਸਵਾਲ ਕਰਦਾ? ਤੈਨੂੰ ਮੁੰਡਿਆ ਸੀ ਗੋਰਖਨਾਥ ਨੇ ਲੁੰਡੇ ਪਿੱਪਲ ਦੇ ਥੱਲੇ ਬੈਠ ਕੇ, ਲੁੰਡਾ ਪਿੱਪਲ ਸੀ ਉਹਦੇ ਥੱਲੇ ਬੈਠ ਕੇ ਫਲਾਣੀ ਥਾਂ ਤੇ ਤੇਰਾ ਮੁੰਡਨ ਕੀਤਾ ਸੀ, ਤੈਨੂੰ ਚਾਪਣਾ ਚੇਲਾ ਬਣਾਇਆ ਸੀ।
ਮੁੰਡ ਤੇਰੋ ਮੁੰਡ ਸੰਗ ਲੀਨੋ ਹੈ ਲਾਇਕ,
ਤੇਰਾ ਸਿਰ ਮੁੰਨ ਕੇ ਤੇਰਾ ਮੁੰਡੀ ਮੁੰਨ ਕੇ ਆਪਣੇ ਵਿੱਚ ਲਾ ਲਿੱਤਾ, ਆਪਣਾ ਭੇਸ ਬਣਾ ਕੇ ਤੈਨੂੰ ਵੀ ਜੋਗੀ ਬਣਾ ਲਿੱਤਾ, ਉਸ ਲੁੰਡੇ ਪਿੱਪਲ ਦੇ ਥੱਲੇ ਤੈਨੂੰ ਦੀਕਸ਼ਾ ਦਿੱਤੀ ਸੀ।
ਰਾਜ ਦੇਸ਼ ਕੋਸ਼ ਦਾਸੀ ਦਾਸ ਸੁੱਤ ਨਾਰੀ ਸੈਨ,
ਤੇ ਕਹਿੰਦੇ ਤੂੰ ਉੱਥੇ ਜਦੋਂ ਗੋਰਖ ਦਾ ਚੇਲਾ ਬਣ ਗਿਆ, ਆਪਣਾ ਰਾਜ, ਆਪਣਾ ਖਜ਼ਾਨਾ, ਆਪਣੇ ਮੰਤਰੀ, ਆਪਣੇ ਘੋੜੇ, ਆਪਣੇ ਪੁੱਤਰ, ਆਪਣੀਆਂ ਇਸਤਰੀਆਂ, ਪਰਿਵਾਰ, ਜੋ ਕੁਝ ਵੀ ਰਾਜਿਆਂ ਦੇ ਕੋਲ ਹੁੰਦਾ ਉਹ ਸਾਰਾ ਕੁਝ
ਚੋਰ ਦੀਨੀ ਸੋਜ ਨਹਿਲੀਨੀ ਸੁਧ ਜਾਏ ਕੈ,
ਉਹ ਸਾਰਾ ਕੁਝ ਉਸ ਵਕਤ ਛੱਡ ਦਿੱਤਾ, ਇੰਨਾ ਕੁਝ ਤੇਰੇ ਕੋਲ ਸੀਗਾ ਪਰ ਸਾਰਾ ਧਨ ਦੌਲਤ ਪਰਿਵਾਰ ਇਸਤਰੀ ਪੁੱਤਰ ਇੱਕ ਛਿਨ ਦੇ ਵਿੱਚ ਉਸ ਵਕਤ ਛੱਡ ਦਿੱਤਾ ਸੀ ਜਦੋਂ ਗੋਰਖ ਨੇ ਤੈਨੂੰ ਆਪਣਾ ਚੇਲਾ ਬਣਾ ਲਿਆ। ਤੇਰੇ ਮਨ ਦੇ ਅੰਦਰ ਇਹ ਸੀਗਾ ਵੀ ਮੈਨੂੰ ਬਾਰ ਬਾਰ ਮਰਨਾ ਨਾ ਪਵੇ, ਮਰਨ ਦਾ ਡਰ ਸੀਗਾ, ਮਰਨ ਦੇ ਡਰ ਤੋਂ ਬਚਣ ਵਾਸਤੇ, ਸਦਾ ਵਾਸਤੇ, ਜੀਵਨ ਵਾਸਤੇ ਕਿ ਮੈਂ ਜੋਗੀ ਬਣ ਜਾਵਾਂਗਾ ਤੇ ਮੈਂ ਜੋਗੀ ਬਣ ਕੇ ਮੈਨੂੰ ਮਰਨਾ ਨਹੀਂ ਪਵੇਗਾ, ਇਸ ਕਰਕੇ ਤੂੰ ਜੋਗੀ ਬਣਨ ਵਾਸਤੇ ਸਾਰਾ ਕੁਝ ਛਿਨ ਵਿੱਚ ਛੱਡ ਦਿੱਤਾ, ਉਹਨਾਂ ਬਾਰੇ ਸੋਚਿਆ ਵੀ ਨਹੀਂ ਕਦੇ।
ਐਸੇ ਸੁਣ ਬੈਨ ਗੁਣ ਐਨ ਤੇ ਚੈਨ ਮਨ,
ਤੇ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਗੁਰੂ ਪਾਤਸ਼ਾਹ ਜੀ ਕੋਲੋਂ ਇਹ ਬਚਨ ਸੁਣੇ ਹਨੀਫਾ ਨੇ, ਵੀ ਮਹਾਰਾਜ ਨੇ ਦੱਸਿਆ ਵੀ ਹਨੀਫਾ ਤੂੰ ਉਸ ਵਕਤ ਸਾਰਾ ਕੁਝ ਛੱਡ ਦਿੱਤਾ ਲੁੰਡੇ ਪਿੱਪਲ ਦੇ ਥੱਲੇ, ਤੇ ਇਹ ਸੁਣ ਕੇ, ਇਹ ਆਪਣੇ ਪ੍ਰਸ਼ਨ ਦਾ ਜਵਾਬ ਸੁਣ ਕੇ ਬੜਾ ਪ੍ਰਸੰਨ ਹੋਇਆ।
ਬੰਦੇ ਗਤ ਦੈਨ ਪਦ ਦੋਨੋਂ ਸੀਸ ਨਾਇਕ,
ਆਪਣੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਆਪਣਾ ਸਿਰ ਨਵਾ ਕੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਗਿਆ ਹੈ ਹਨੀਫਾ ਸਿੱਧ।
ਹੀਨ ਨਿਜ ਜਾਨ ਕੀਨੋ ਮੇਰ ਕੋ ਪਿਆਨ,
ਤੇ ਮਨ ਦਾ ਹੰਕਾਰ ਟੁੱਟ ਗਿਆ, ਪਤਾ ਲੱਗ ਗਿਆ ਵੀ ਮੇਰੇ ਤੋਂ ਉੱਪਰ ਵੀ ਕੋਈ ਜਾਣਨ ਵਾਲਾ ਹੈ। ਹੰਕਾਰ ਉਦੋਂ ਤੱਕ ਹੈ ਆਪਾਂ ਸੋਚਦੇ ਵੀ ਮੇਰੇ ਵਰਗਾ ਦੂਸਰਾ ਹੈ ਹੀ ਕੋਈ ਨੀ, ਜਦੋਂ ਸਾਹਮਣੇ ਕੋਈ ਸਵਾ ਸ਼ੇਰ ਮਿਲ ਜਾਵੇ ਤਾਂ ਪਤਾ ਲੱਗਦਾ ਵੀ ਅਗਲਾ ਵੀ ਕੋਈ ਹੈ। ਆਪਣੇ ਮਨ ਦਾ ਹੰਕਾਰ ਉਦੋਂ ਹੀ ਟੁੱਟਦਾ ਜਦੋਂ ਕੋਈ ਸਾਹਮਣੇ ਵੱਡਾ ਆ ਜਾਵੇ, ਨਹੀਂ ਤੇ ਆਪਾਂ ਕਿਸੇ ਨੂੰ ਵੀ ਆਪਣੇ ਬਰਾਬਰ ਦਾ ਹੀ ਨਹੀਂ ਸਮਝਦੇ। ਜਦੋਂ ਤੱਕ ਕੋਈ ਸਾਨੂੰ ਗੱਲਾਂ ਬਾਤਾਂ ਨਾ ਸੁਣਾਵੇ ਉਦੋਂ ਤੱਕ ਆਪਾਂ ਕਿਸੇ ਨੂੰ ਆਪਣੇ ਨਾਲ ਦਾ ਜਾਣਦੇ ਹੀ ਨਹੀਂ, ਸਭ ਨੂੰ ਛੋਟਾ ਮੰਨਦੇ। ਤੇ ਜਦੋਂ ਪਾਤਸ਼ਾਹ ਜੀ ਦੇ ਬਚਨ ਸੁਣੇ ਹੰਕਾਰ ਟੁੱਟ ਗਿਆ, ਆਪਣਾ ਮਨ ਨੀਵਾ ਕਰ ਲਿਆ, ਤੇ ਮਨ ਦੇ ਅੰਦਰ ਜਿਹੜਾ ਸੋਚਦਾ ਸੀ ਵੀ ਮੈਂ ਜੋਗੀ ਹਾਂ, ਮੈਂ ਇੰਨਾ ਕੁਝ ਕਰ ਲਿੱਤਾ, ਆਪਣਾ ਰਾਜਪਾਠ ਛੱਡ ਦਿੱਤਾ, ਕਿਉਂਕਿ ਰਾਜਪਾਠ ਛੱਡਣਾ ਸੌਖਾ ਨਹੀਂ, ਉਸ ਗੱਲ ਦਾ ਮਨ ਚ ਹੰਕਾਰ ਵੀ ਆ ਚੁੱਕਾ ਸੀਗਾ। ਉਹ ਹੰਕਾਰ ਕਰਕੇ ਅੰਦਰ ਨਿਮਰਤਾ ਨਹੀਂ ਸੀਗੀ, ਪਰ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤਾਂ ਅੰਦਰ ਨਿਮਰਤਾ ਆ ਗਈ, ਤੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਨਿਮਰਤਾ ਭਾਵ ਦੇ ਵਿੱਚ ਗੋਰਖਨਾਥ ਦੇ ਕੋਲ ਵਾਪਸ ਸੁਮੇਰ ਪਰਬਤ ਤੇ ਚਲਾ ਗਿਆ।
ਨੀਕੇ ਬਚਨ ਬਖਾਨ ਗਇਓ ਰਿਦੇ ਸੁਖ ਪਾਏ ਕੈ,
ਗੁਰੂ ਪਾਤਸ਼ਾਹ ਜੀ ਨੂੰ ਬੜੇ ਸਤਿਕਾਰ ਨਾਲ ਨਮਸਕਾਰਾਂ ਕਰਕੇ ਗੁਰੂ ਜੀ ਦੀ ਉਸਤਤ ਕਰਕੇ ਸੋਹਣੇ ਬਚਨ ਕਹਿ ਕੇ ਗਿਆ ਹੈ।
ਦੋਹਰਾ ਗੋਰਖ ਕੇ ਡਿੱਗ ਜਾਏ ਕੈ, ਉਸਤਤ ਕੀਨ ਬਖਾਨ।
ਗੁਰੂ ਮਹਾਰਾਜ ਜੀ ਦੀ ਉਸਤਤ ਗੋਰਖਨਾਥ ਦੇ ਸਾਹਮਣੇ ਜਾ ਕੇ ਕਰਦਾ ਪਿਆ ਹੈ। ਗੋਰਖਨਾਥ ਦੇ ਕੋਲ ਚਲਾ ਗਿਆ ਤੇ ਗੋਰਖਨਾਥ ਨੂੰ ਹਨੀਫਾ ਸਿੱਧ ਕਹਿੰਦਾ ਹੈ, ਕਹਿੰਦਾ ਗੋਰਖ ਜੀ, ਜਿਨ੍ਹਾਂ ਬਾਰੇ ਤੁਸੀਂ ਜਿਨ੍ਹਾਂ ਨਾਲ ਚਰਚਾ ਕਰਨ ਭੇਜਿਆ ਸੀ ਉਹ ਤਾਂ ਬਹੁਤ ਵੱਡੇ ਸਾਧੂ ਪੁਰਸ਼ ਹਨ, ਉਹ ਸਾਡੇ ਬਾਰੇ ਸਾਰਾ ਕੁਝ ਜਾਣਦੇ ਨੇ, ਤੇ ਗੁਰੂ ਮਹਾਰਾਜ ਜੀ ਦੀਆਂ ਉਸਤਤੀਆਂ ਕਰਦਾ ਹੈ।
कलावान सरबग सो महिमा जाए महान।
ओ कलावान हन उन्हां कोल सारियां कला हन, सरबग सर्ब ज्ञाता हन। दो तरह के ज्ञान हन, एक साधारण ज्ञान एक विशेष ज्ञान जिन्हों विज्ञान कहते हैं। साधारण ज्ञान बारे भी जानते ने ते विशेष ज्ञान बारे भी, जड़ा अंदर का ज्ञान है वह सर्व ज्ञाता सर्व ज्ञान दे देन वाले सर्व चीजा के दाते ने ते सब तो वड्डे ज्ञानी सारे वड्डे कलावान बहुत वड्डे विद्वान हैं बहुत वड्डे साधु पुरश हैं। उन्हां दे वर्गा दूसरा कोई नहीं है।
कबित गोरख बोलाए सिद्ध भूत में सुनाए कयो।
ते जदों ए हनीफा ने सिद्ध की गुरु साहिब महाराज जी दी उस्तत कीती गोरखनाथ कोल, भी पातशाह जी वर्गा दूसरा है ही नहीं, उन्हां नाल कौन सिद्ध चर्चा कर सकदा। ता गोरखनाथ ने अपने सिद्धां दे विचों भूतवां सिद्ध जिहदा नाम सिद्ध भूतवे करके जाणिया जांदा सी, इस भूतवे सिद्ध नूं गोरखनाथ ने अपने कोल बुला के ए हुकम लाया कि तू गुरु नानक देव जी नाल जा के चर्चा कर।
ताको समझाए उपदेश दे जाइए।
ओनू चंगी तरह उपदेश दिता समझाया भी तू थले जाके गुरु नानक देव जी नू उपदेश दे के आना कर, उना नाल तू जाके चर्चा कर।
आवा सुन ताए गुरु नानक सोहाए जै।
जिथे गुरु नानक पातशाह महाराज बैठे सी उसे चलदा दौड़दा दौड़दा भूतवा नाम का सिद्ध थले आया है।
बचन अलाए बाले हठ को गवाईए।
ते सतगुरु महाराज जी नू कहन लगा ओ बालिया ओ बच्चिया अपना हठ छड़ दे, अपनी जिद छड़ दे, जोगी बन जा, अपना हठ छड़ के साडा सेवक बन, साडा चेला बन, गोरखनाथ का चेला बन जा। इस तरह हंकार दे विच आ के भूतवा सिद्ध दौड़दा दौड़दा गुरु जी को आया ते ए वचन आंदियां सार किया है।
चरण लगाए गुरु गोरख कराए।
कहन लगा भी तू गुरु गोरखनाथ दा चेला बन जा, उना दे चरना शरण च पै जा, हजे भी तेनू दसदे आ तू बच्चा है हजे गल नू समझदा नहीं। गुरु महाराज जी नू कहिंदा भी तू हठ करना जिद करना बच्चिया वाली, बच्चिया वाली जिद न कर, गोरखनाथ का चेला बन जा।
तेरो मरण मिटाए ऐसे पद क्यों ना पाईए।
कहन लगा जेड़ा गोरखनाथ है ना वो तेनू ऐसे रस्ते ते पा देगा भी जिथे तेनू मरना नहीं पवेगा, क्योंकि जोग का रस्ता इथे मौत नहीं, इथे ता अमर अमरपुरी का रस्ता है, ते तेनू अमर हो जाना पवेगा, किसी तरह की मौत नहीं कदे कह सकेगी, बुढ़ापा नहीं आएगा, कदे तेनू मौत नहीं व्यापेगी, इस करके तू गोरखनाथ का चेला बन, जेड़ा गोरखनाथ है ए तेनू अमर वार रस्ते ते पा देगा।
पहुंचो तू आए ने चूचा हट जाए अब।
ते मेरी गल हजे मान ले, तू इथे आया वे इनी दूरों ते हुण तू गोरखनाथ इथो नेड़े ही है, जे तू चेला बन जाएगा ते तेरा आना सफल हो जाएगा, जे तू इस तरह पिछे हटेगा ते तेरा आना होया खाली व्यर्थ जाएगा, इस करके मान लै गोरखनाथ दा चेला बन, तेनू व्यर्था नहीं जाना पवेगा, जे तू वापस हटेगा पिछे जाएगा ते व्यर्थ होएगा ते आना होया तेरा बेसफल, इस करके गोरखनाथ दा चेला बनना ही तेरे वास्ते ठीक है। इस तरह दे बचन गुरु पातशाह जी नू भूतवें सिद्ध हंकार दे विच आ के कह रहा है।
या ते कहो तो ए जी होए जो सुनाइए।
ते कहन लगा भी तू चेला बन जा, हजे भी दस बनना है के नहीं बनना, इनी दूरों आया अपना जीवन सफला करके जा, दस तेरे मन दी की इच्छा, बनना चाहेगा के नहीं बनना चाहेगा।
श्री गुर कैत बैन चूचा सो रैत जो।
सतगुरु महाराज कहन लगे कहिंदे ओ भूतवें सिद्ध जी सुनो, तुसी कहिंदे इनी दूर आया छूछा जाएगा व्यर्थ जाएगा, ਕਹਿੰਦੇ ਵਿਅਰਥ ਤਾਂ ਉਹ ਜਣਾ ਜਾਂਦਾ ਹੈ, ਉਹ ਜਨ ਵਿਅਰਥ ਜਾਂਦੇ ਹਨ।
ਨਾਮ ਨਾ ਜਪਤ ਦੁੱਖ ਪਾਏ ਜਮ ਤਰਾਸ ਕੋ,
ਜਿਹੜੇ ਨਾਮ ਨੀ ਨਾ ਜਪਦੇ ਉਹਨਾਂ ਦਾ ਜੀਵਨ ਵਿਅਰਥ ਆ ਜਾਂਦਾ। ਇੰਨੇ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਇਹ 84 ਲੱਖ ਜੂਨੀਆਂ ਦਾ ਰਸਤਾ ਛੋਟਾ ਨਹੀਂ ਜੇ, ਇਸ ਰਸਤੇ ਨੂੰ ਪੂਰਾ ਕਰਕੇ ਮਸਾਂ ਕਿਤੇ ਮਨੁੱਖ ਜੂਨੀ ਮਿਲੀ ਹੈ। ਜੇਕਰ ਮਨੁੱਖ ਜੂਨੀ ਵਿੱਚ ਵੀ ਇੰਨੀ ਚੇਤਨਤਾ ਆਈ, ਇੰਨੀ ਬੁੱਧੀ ਜਿਹੜੀ ਮਨੁੱਖ ਨੂੰ ਰੱਬ ਨੇ ਦਿੱਤੀ ਹੈ, ਇੰਨੀ ਕਿਸੇ ਹੋਰ ਜੀਵ ਨੂੰ ਨਹੀਂ ਦਿੱਤੀ, ਜੇਕਰ ਇੰਨਾ ਕੁਝ ਹੁੰਦਿਆਂ ਹੋਇਆਂ ਇੰਨਾ ਰਸਤਾ ਪਾਰ ਕਰਕੇ ਸਾਰੀਆਂ ਜੂਨੀਆਂ ਤੋਂ ਬਾਅਦ ਮਨੁੱਖ ਜੂਨੀ ਵਿੱਚ ਆ ਕੇ ਵੀ ਜੇ ਕੋਈ ਨਾਮ ਨਹੀਂ ਨਾ ਜਪਦਾ ਭਾਈ, ਉਹ ਵਿਅਰਥ ਆ ਜਾਂਦਾ ਹੈ, ਉਹਦਾ ਜੀਵਨ ਵਿਅਰਥਾ ਹੈ ਤੇ ਉਹ ਜਮਾਂ ਦਾ ਦੁੱਖ ਪ੍ਰਾਪਤ ਕਰਦਾ। ਇੱਥੇ ਆ ਕੇ ਗੋਰਖ ਦਾ ਚੇਲਾ ਬਣਨ ਦੇ ਨਾਲ ਮੇਰਾ ਜੀਵਨ ਸਫਲ ਨਹੀਂ ਹੋਣਾ ਤੇ ਪਿੱਛੇ ਜਾਣ ਨਾਲ ਮੇਰਾ ਜੀਵਨ ਘਟਣਾ ਨਹੀਂ। ਇਹਦਾ ਜੀਵਨ ਘਟਦਾ ਵਿੜਦਾ ਵਿਅਰਥ ਨਹੀਂ ਹੁੰਦਾ, ਵਿਅਰਥ ਤਾਂ ਨਾਮ ਜਪੇ ਬਿਨਾਂ ਹੁੰਦਾ ਹੈ। ਨਾਮ ਜਪਣ ਵਾਲੇ ਦਾ ਜੀਵਨ ਸਫਲ ਹੈ ਤੇ ਜਿਹੜੇ ਨਾਮ ਨਹੀਂ ਜਪ ਸਕਦੇ ਉਹਨਾਂ ਦਾ ਜੀਵਨ ਵਿਅਰਥ ਹੈ ਤੇ ਉਹ ਜੀਵਨ ਵਿਅਰਥ ਕਰਕੇ ਜਮਾਂ ਦਾ ਦੁੱਖ ਪ੍ਰਾਪਤ ਕਰਦੇ ਹਨ।
ਮਾਨ ਕੋ ਮਿਟਾਏ ਸਭੇ ਚਰਨ ਲਗਾਏ ਅਬ,
ਕਹਿੰਦੇ ਵੀ ਤੁਸੀਂ ਕਹਿੰਦੇ ਇੱਥੋਂ ਭੱਜ ਜਾ, ਵਾਪਸ ਚਲਾ ਜਾ, ਗੋਰਖ ਦਾ ਚੇਲਾ ਬਣ ਜਾ। ਗੁਰੂ ਮਹਾਰਾਜ ਕਹਿਣ ਲੱਗੇ ਵੀ ਉਹ ਭੂਤਵੇਂ ਸਿੱਧ, ਹੁਣ ਤਾਂ ਅਸੀਂ ਤੁਹਾਨੂੰ ਆਪਣਾ ਚੇਲਾ ਬਣਾ ਕੇ ਅਸੀਂ ਤੁਹਾਨੂੰ ਚੇਲਾ ਬਣਾਵਾਂਗੇ। ਤੁਹਾਡਾ ਸਾਰਿਆਂ ਦਾ ਹੰਕਾਰ ਜਿਹੜਾ ਤੁਸੀਂ ਜੋਗੀ ਬੜਾ ਸੋਚਦੇ ਵੀ ਸਾਡੇ ਵਰਗਾ ਜੋਗੀ ਕੋਈ ਨੀ, ਹੁਣ ਤੁਹਾਡਾ ਹੰਕਾਰ ਹੀ ਦੂਰ ਕਰਕੇ ਜਾਵਾਂਗੇ।
ਨਹੀਂ ਹਟ ਜਾਏ ਹਮ ਆਵੇ ਤੁਮ ਪਾਸ ਕੋ,
ਹੁਣ ਨੀ ਅਸੀਂ ਪਿੱਛੇ ਜਾਣਾ। ਤੁਸੀਂ ਸਾਨੂੰ ਪਿੱਛੇ ਹਟਣ ਦੇ ਬਾਰੇ ਦੱਸਦੇ ਹੋ, ਅਸੀਂ ਹੁਣ ਪਿੱਛੇ ਨੀ ਜਾਣਾ। ਹੁਣ ਤਾਂ ਗੋਰਖਨਾਥ ਤੱਕ ਸਾਰਿਆਂ ਨੂੰ ਨਿਵਾ ਕੇ ਸਾਰਿਆਂ ਦਾ ਮਨ ਸਿੱਧਾ ਕਰਕੇ ਜਾਵਾਂਗੇ। ਤੁਹਾਡੇ ਕੋਲ ਆ ਕੇ ਸੁਮੇਰ ਪਰਬਤ ਤੇ ਆ ਰਹੇ ਹਾਂ, ਸਾਰਿਆਂ ਦਾ ਮਨ ਨਿਵਾ ਕੇ ਜਾਵਾਂਗੇ।
ਜਨਮ ਮਰਨ ਕੋ ਆਤੰਕ ਮਾਨ ਮਾਨੇ ਸੋ,
ਕਹਿਣ ਲੱਗੇ ਵੀ ਤੁਸੀਂ ਮੌਤ ਦਾ ਡਰ ਦੱਸਦੇ ਹੋ ਵੀ ਜੋਗੀ ਬਣੇ ਬਿਨਾਂ ਮਰਨਾ ਪੈਂਦਾ। ਵੀ ਤੂੰ ਉਹਨੇ ਆਖਿਆ ਨਾ ਵੀ ਜੋਗੀ ਬਣ ਜਾ, ਗੋਰਖਨਾਥ ਦਾ ਚੇਲਾ ਬਣ, ਇਹਦੇ ਨਾਲ ਜੋਗੀ ਗੋਰਖਨਾਥ ਤੈਨੂੰ ਅਮਰ ਵਾਲਾ ਰਸਤਾ ਦੱਸੇਗਾ ਵੀ ਜਿਹਦੇ ਮਰਨਾ ਨੀ ਪੈਣਾ। ਕਹਿੰਦੇ ਵੀ ਮਰਨਾ ਤਾਂ ਉਹਨਾਂ ਵਾਸਤੇ ਮੁਸ਼ਕਲ ਹੈ, ਇਹੋ ਜਿਹਾ ਸਰੀਰ ਦਾ ਮਰਨਾ ਤਾਂ ਉਹ ਡਰ ਮੰਨਦੇ ਨੇ, ਇਹ ਸਰੀਰ ਦੀ ਮੌਤ ਦਾ ਤਾਂ ਡਰ ਉਹ ਜਨ ਮੰਨਦੇ ਨੇ ਜਿਹੜੇ ਆਪਣੇ ਪਰਮਾਤਮਾ ਨੂੰ ਹਿਰਦੇ ਵਿੱਚ ਯਾਦ ਨਹੀਂ ਰੱਖਦੇ, ਉਹਨਾਂ ਦੇ ਮਨ ਵਿੱਚ ਮੌਤ ਦਾ ਡਰ ਰਹਿੰਦਾ ਹੈ।
ਦੇਹ ਵਿਖੇ ਹੰਤਾ ਅਤ ਤਾਰਿਓ ਅਭਿਆਸ ਕੋ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਮੌਤ ਦਾ ਡਰ ਉਹ ਬੰਦੇ ਡਰ ਕਰਦੇ ਹਨ ਜਿਹੜੀ ਆਪਣੀ ਦੇਹ ਦੇ ਹੰਤਾ ਦਾ ਦੇਹ ਅਭਿਮਾਨ ਦੇ ਵਿੱਚ ਜ਼ਿਆਦਾ ਅਭਿਆਸ ਰੱਖਦੇ। ਭਾਵ ਵੀ ਜਿਹੜੇ ਬੰਦਿਆਂ ਦਾ ਆਪਣੇ ਸਰੀਰ ਦੇ ਵੀ ਮੈਂ ਸਰੀਰ ਹਾਂ, ਜਿਹੜੇ ਸੋਚਦੇ ਨੇ ਵੀ ਇਹ ਮੇਰਾ ਹੱਥ ਹੈ, ਇਹ ਮੇਰੇ ਪੈਰ ਨੇ, ਇਹ ਮੇਰੀਆਂ ਅੱਖਾਂ, ਇਹ ਮੇਰੀਆਂ ਇੰਦਰੀਆਂ, ਇਹ ਮੇਰਾ ਸਰੀਰ, ਜਿਹੜੇ ਬੰਦੇ ਆਪਣੇ ਸਰੀਰ ਦੀ ਹੰਗਤਾ ਦਾ ਵੀ ਮੈਂ ਕੁਝ ਹਾਂ, ਇਹ ਮੇਰਾ ਸਰੀਰ ਹੈ, ਜਿਹੜੀ ਇਸ ਹੰਗਤਾ ਦੇ ਵਿੱਚ ਰੋਜ਼ ਇਸੇ ਅਭਿਆਸ ਦੇ ਵਿੱਚ ਲੱਗੇ ਰਹਿੰਦੇ ਨੇ। ਆਪਾਂ ਸਾਰੇ ਹੀ ਦੇਹ ਹੰਗਤਾ ਦੇ ਅਭਿਆਸ ਵਿੱਚ ਹਾਂ। ਆਪਾਂ ਕੋਈ ਵੀ ਨਹੀਂ ਜਾਣਦਾ ਵੀ ਅਸੀਂ ਦੇਹ ਨਹੀਂ, ਸੁਣ ਕੇ ਫਿਰ ਵਿਰਥਾ ਗਵਾ ਦਿੰਦੇ, ਸੁਣਦੇ ਸਾਰੇ ਹਾਂ ਗੁਰਬਾਣੀ ਚੋਂ, ਪਰ ਆਪਾਂ ਨਿਸ਼ਚੈ ਨਹੀਂ ਕਰ ਸਕਦੇ। ਸਾਡਾ ਅਭਿਆਸ ਦੇਹ ਹੰਗਤਾ ਦੇ ਵਿੱਚ ਹੈ, ਇਸ ਕਰਕੇ ਸਾਨੂੰ ਮੌਤ ਦਾ ਡਰ ਰਹਿੰਦਾ। ਗੁਰੂ ਮਹਾਰਾਜ ਕਹਿੰਦੇ ਭੂਤਵੇਂ ਸਿੱਧ, ਮੌਤ ਦਾ ਡਰ ਉਹ ਜਣੇ ਕਰਦੇ ਨੇ ਜਿਨ੍ਹਾਂ ਦਾ ਅਭਿਆਸ, ਜਿਨ੍ਹਾਂ ਦਾ ਧਿਆਨ ਦੇਹ ਅੰਗਤਾ ਦੇ ਵਿੱਚ ਰਹਿੰਦਾ। ਜਿਹੜੇ ਆਪਣੇ ਸਰੀਰ ਨੂੰ ਆਪਣਾ ਕਰਕੇ ਜਾਣਦੇ ਨੇ ਨਾ, ਮਿੱਟੀ ਦੇ ਸਰੀਰ ਨੂੰ, ਉਹ ਮੌਤ ਦੇ ਡਰ ਤੋਂ ਡਰਦੇ ਨੇ, ਉਹ ਮੌਤ ਤੋਂ ਮਰਨ ਤੋਂ ਡਰਦੇ ਨੇ। ਸਾਡਾ ਇਹਦੇ ਨਾਲ ਕੋਈ ਮਤਲਬ ਹੀ ਨਹੀਂ, ਇਹ ਤਾਂ ਸਿਰਫ ਅਸੀਂ ਕੱਪੜੇ ਵਾਂਗੂ ਧਾਰਨ ਕੀਤਾ, ਕੱਪੜੇ ਵਾਂਗੂ ਲਾ ਦੇਈਦਾ, ਅਸੀਂ ਇਹਨੂੰ ਚੋਲਾ ਕਰਕੇ ਜਾਣੀਦਾ ਹੈ, ਅਸੀਂ ਇਹਦਾ ਅਭਿਆਸ ਨਹੀਂ, ਇਹਦੀ ਹੰਗਤਾ ਨਹੀਂ ਕਰਦੇ। ਇਸ ਕਰਕੇ ਸਾਡਾ ਇਹ ਹੈ ਨਹੀਂ, ਇਹ ਸਰੀਰ 5 ਤੱਤਾਂ ਦਾ। ਤੇ ਜਿਹੜੇ ਇਸ ਗੱਲ ਨੂੰ ਜਾਣਦੇ ਨੇ ਨਾ ਵੀ ਇਹ ਸਰੀਰ 5 ਤੱਤਾਂ ਤੋਂ ਬਣਿਆ, ਉਹ ਮੌਤ ਤੋਂ ਡਰਦੇ ਨਹੀਂ। ਮੌਤ ਤੋਂ ਕੇਵਲ ਉਹੀ ਡਰਦੇ ਨੇ جہے اس اپنا کر کے سمجھی بیٹھے نے
رنچت سنے گیانی کرے نہ دے بکھے
پوتوے سید جی تسی اینی تپسیا کیتی اینا کچھ سکھیا جے جوگی بن کے اینا گیان لے کے جوگ دے بارے اینا کچھ جان کے بھی جے تسی اس گل نو نہیں جان سکے تاں تہاڈا جیون کسے کام دا نہیں تسی سانو ویرتھ دس دے ہو ویرتھ تاں تہاڈا جیون گیا ہے جڑا گیانی ہے نا وہ دے دے وچ رنچک ماتر بھی دے دے وچ دھیان نہیں لایا کرتا جڑا گیانی ہے جڑا جانتا ہے بھی اے دے نہیں اے دے کیول پنجاں تتاں دی ہے اے پنجاں تتاں دے وچ او جڑی ستا ہے او سچ واسطے ہے سدا واسطے تے جڑی پنج تت ہن او تا اس طرح ہن جویں کڑا بناؤ کڑا پھر ٹوٹ جاندا ہے اے تا اس طرح ہن کڑے دے نیائی تے اے بھائی پوتویں سدھ جی جڑے گیانی نے جڑے جاندے نے وہ پنجاں تتاں دی دے تو جنم مرن تو نہیں ڈریا کرتے وہ نہیں سوچتے بھی مینوں مرنا پوے گا وہ اس موت اس شریر دی موت تو نہیں ڈریا کرتے
راہے تے ہارک نہیں شوق نہ بناش کو
انہاں نوں اے شریر تے انہاں دا شریر سنسار تے رہے انہاں نوں ہرخ نہیں رہندا خوشی نہیں ہوندی بھی اسی جیندے ہاں جی وہ مر جاندے نے انہاں دی دیہ بناش ہو جاندی ہے تے او کدے شوق نہیں کردے انہاں نوں شریر دے ناس ہون تے شوق نہیں تے شریر دے ہون تے کدے خوشی نہیں کدے ہرخ سوگ خوشی گمی انہاں نوں نہیں ویاپ دی
دوہرا سن کے جانے گیان کن ستھان
جدوں شری گرو نانک دیو صاحب مہاراج جی نے دس دتا بھی بھائی تسی گیانی ہو اینا کچھ جاندے ہو جے پھر بھی تسی دے دے ابھمان وچ پئے ہوئے ہو بھی اے شریر ساڈا اینا کچھ جان کے اینے سال تپسیا کر کے پھر کوئی فائدہ نہیں جڑا اصل گیانی ہے اصل جانکار ہے جڑا جاندا ہے یا جڑا جانن دی کوشش کردا ہے جڑا جگیاسو ہے اونوں پتا ہے بھی اے جڑی باقی باہر دی دے ہے اے ناشکار ہے وہ جدے ہون تے خوش نہیں ہوندے دے ختم ہون تے کدے شوق نہیں منایا کردے اس کر کے سانو موت بارے نہ دس اے جدوں پادشاہ جی نے جدوں اے بچن دسے امرتمئی سن کے بڑا حیران ہویا تے گرو مہاراج جی دے بچن سن کے بہت اپنے آپ نو پوتر جانیا ہے
گورکھ کے ٹگ بیٹھ کے کین برتنت بخان
اتوں ستگرو مہاراج جی نو نمسکار کر کے واپس آ گیا تے جدوں سمیر پربت تے آ کے گورکھ ناتھ نو ملیا ہے تے پوتویں سدھ نے گورکھ ناتھ اگے نمسکار کر کے اے بینتی کیتی کہندا گورکھ ناتھ جی جڑے تھلے مہاپرش آئے نے نا انہاں نال میرے تو بھی چرچا نہیں ہو سکی میں تاں اپنے آپ نوں وڈا جاندا سی پر انہاں نے دس دتا بھی اندر جدوں تک چرچا دی برتی ہے نا جدوں تک اسی باہر کسے نوں دسنا چاہندے ہاں اودوں تک ساڈے اندر ٹکا نہیں رہندا جڑا بھانڈا دودھ پاؤ وہ سوچے بھی میں دودھ ورتان لگ جاواں دودھ پورا پوے نا تے دودھ تھلوں کڈی جاؤ وہ اپنے وچ کدے دودھ نہیں ٹک سکتا جدوں وہ آپ بھر جاوے ٹکا ہو جاوے وہ اپروں دودھ پیندا رہنا ہے پھر کھولو پھر تے بڑی کرپا ہے پر جدوں تک کہندے آپاں چرچا کرن بارے سوچدے ہیں گرو مہاراج جی دی کرپا ایسی ہوئی ہے گورکھ ناتھ جی انہاں نے مینو دس دتا بھی چرچا کرن دے نال باد وباد کرن دے نال جیو دے اندر ٹھہراو نہیں ہویا کردا انہاں نے دس دتا بھی اے جنم مرن تا انہاں نے سارا کچھ مینو گیان دتا انہاں دی مہما اپار ہے انہاں دے نال کسے تو بھی چرچا نہیں ہو سکدی
کہ تو شن کروائے کہ گورکھ آیس دین
ستگرو مہاراج جی دے بچنا نو سن کے ਗੋਰਖ ਨਾਥ ਨੇ ਭੂਤਵੇਂ ਸਿੱਧ ਨੂੰ ਚੁੱਪ ਕਰਕੇ ਬਿਠਾ ਦਿੱਤਾ, ਕਹਿੰਦੇ ਤੂੰ ਨਾ ਬੋਲ ਹੁਣ, ਤੇ ਆਪਣੇ ਬਾਕੀ ਸਿੱਧਾਂ ਦੇ ਵਿੱਚ ਬੁਲਾ ਕੇ ਸਿੱਧਾਂ ਨੂੰ ਇਹ ਆਗਿਆ ਦਿੱਤੀ,
ਹੈ ਕੋ ਸਿੱਧ ਸਮਰੱਥ ਜੋ ਜੀਤੇ ਬਚਨ ਪ੍ਰਵੀਨ।
ਗੋਰਖ ਨਾਥ ਕਹਿਣ ਲੱਗਾ ਵੀ ਤੁਹਾਡੇ ਵਿੱਚੋਂ ਕੋਈ ਸਿੱਧ ਹੈਗਾ ਹੈ, ਤੁਹਾਡੇ ਵਿੱਚੋਂ ਹੈ ਕੋਈ ਸਮਰੱਥਾਵਾਨ ਜਿਹੜਾ ਬਚਨਾਂ ਦੇ ਵੱਡੇ ਬਚਨਾਂ ਦੇ ਬਲੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਿੱਤ ਸਕੇ? ਐਸਾ ਕੋਈ ਹੈ ਵੀ ਜਿਨ੍ਹਾਂ ਨੂੰ ਜਿਹੜੇ ਪਾਤਸ਼ਾਹ ਜਿਹੜੇ ਬਚਨਾਂ ਦੇ ਬਲੀ ਹਨ ਉਹਨਾਂ ਨੂੰ ਕੋਈ ਜਾ ਕੇ ਜਿੱਤ ਸਕੇ? ਇਹ ਜਿੰਨੇ ਵੱਡੇ ਵੱਡੇ ਸਿੱਧ ਸੀ ਇਹ ਤੇ ਉਹਨਾਂ ਨਾਲ ਹਾਰ ਕੇ ਆ ਚੁੱਕੇ ਨੇ, ਬਚਨਾਂ ਦੇ ਨਾਲ ਜਿੱਤ ਨਹੀਂ ਸਕੇ। ਕੋਈ ਤੁਹਾਡੇ ਵਿੱਚੋਂ ਹੈ ਵੀ ਜਿਹੜਾ ਆਪਣੇ ਜ਼ੋਰ ਲਾ ਕੇ ਆਪਣੇ ਬਚਨਾਂ ਨਾਲ ਉਹਨਾਂ ਨੂੰ ਜਿੱਤ ਸਕੇ?
ਚਰ ਪਟ ਕਰ ਔਰ ਤਮਕ ਕੋ ਆਵਾ ਗੁਰ ਕੇ ਪਾਸ।
ਤੇ ਜਿਹੜਾ ਉਹਨਾਂ ਸਿੱਧਾਂ ਦੇ ਵਿੱਚੋਂ ਇੱਕ ਚਰਪਟ ਸਿੱਧ ਸੀਗਾ, ਇਹ ਚਰਪਟ ਸਿੱਧ ਇੱਕਦਮ ਗੁੱਸਾ ਕਰਕੇ ਵੀ ਮੈਂ ਜਾ ਕੇ ਆਉਂਦਾ ਹਾਂ, ਹੰਕਾਰ ਦੇ ਨਾਲ ਬੜੇ ਛੇਤੀ ਉੱਠ ਕੇ ਵੀ ਮੈਂ ਹੁਣੇ ਜਾ ਕੇ ਉਹਨਾਂ ਨੂੰ ਜਿੱਤ ਕੇ ਆਵਾਂਗਾ, ਤੇ ਬੜੀ ਛੇਤੀ ਛੇਤੀ ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੋਲ ਆ ਕੇ ਬੈਠ ਗਿਆ।
ਬੈਠੇ ਉਹ ਤਬੇ ਸਮੀਪ ਵੈ ਕੀਨੇ ਬਚਨ ਪ੍ਰਕਾਸ਼।
ਇਹ ਜਿਹੜਾ ਚਰਪਟ ਸਿੱਧ ਸੀਗਾ ਇਹ ਵੀ ਗੁਰੂ ਪਾਤਸ਼ਾਹ ਜੀ ਕੋਲ ਆ ਕੇ ਬੈਠ ਕੇ ਆਪਣੇ ਸਵਾਲ ਪੁੱਛਣ ਵਾਸਤੇ ਵੀ ਗੁਰੂ ਮਹਾਰਾਜ ਜਾਣਦੇ ਕਿੰਨੇ ਕੁ ਹਨ, ਇਕਦਮ ਆਪਣਾ ਸਵਾਲ ਪੁੱਛਣ ਲੱਗਾ।
ਸਵਈਆ ਆਸਨ ਬੈਸਨ ਹੈ ਕੇਠਾ।
ਕਹਿੰਦਾ ਵੀ ਤੁਹਾਡਾ ਜਿਹੜਾ ਟਿਕਾਣਾ ਹੈ ਜਿੱਥੇ ਤੁਸੀਂ ਕਿੱਥੇ ਰਿਹਾ ਕਰਦੇ, ਤੁਹਾਡਾ ਆਸਣ ਕਿਹੜੀ ਥਾਂ ਤੇ, ਬਹਿੰਦੇ ਕਿੱਥੇ ਹੋ, ਤੁਹਾਡਾ ਬਹਿਣ ਦਾ ਟਿਕਾਣਾ ਮੁੱਖ ਕਿਹੜਾ ਹੈ?
ਤਵ ਭੋਜਨ ਕੌਣ ਆਚੋ ਜੋ ਆਧਾਰਾ।
ਤੁਹਾਡਾ ਟਿਕਾਣਾ ਕਿਹੜਾ, ਕਿੱਥੇ ਬੈਠਦੇ ਹੋ ਤੇ ਬੈਠ ਕੇ ਭੋਜਨ ਕਿਹੜਾ ਛਕਿਆ ਕਰਦੇ, ਕਿਹੜਾ ਭੋਜਨ ਹੈ ਜਿਹਨੂੰ ਤੁਸੀਂ ਛੱਕ ਕੇ ਆਪਣਾ ਆਧਾਰ ਸਮਝਦੇ ਹੋ?
ਸੇਜ ਡਸਾਏ ਕਾਂ ਬਿਸਰਾਮ ਕੀ।
ਕਿਹੜੀ ਥਾਂ ਤੇ ਬੈਠ ਕੇ ਕਿਸ ਤਰ੍ਹਾਂ ਦਾ ਵਿਸਰਾਮ ਕਰਦੇ, ਕਿਹੜੀ ਥਾਂ ਤੇ ਆਪਣੀ ਸੇਜਾ ਡਸਾ ਕੇ ਆਪਣੇ ਕਿਹੜੀ ਥਾਂ ਤੇ ਤੁਹਾਡਾ ਬਿਸਤਰਾ ਡਸਦਾ ਹੈ ਤੇ ਕਿੱਥੇ ਬੈਠ ਕੇ ਤੁਸੀਂ ਆਪਣਾ ਆਰਾਮ ਕਰਦੇ ਹੋ?
ਕੌਣ ਦਾ ਕੁਲ ਸਰੀਰ ਪੈ ਤਾਰਾ।
ਤੇ ਕਿਹੜਾ ਕੱਪੜਾ ਆਪਣੇ ਸਰੀਰ ਉੱਪਰ ਤਾਣ ਵਾਸਤੇ ਤਨ ਢਕਣ ਵਾਸਤੇ ਧਾਰਦੇ ਹੋ?
ਆਸਨ ਬੈਸਨ ਦੇ ਕੇ ਪੀਤਰ।
ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਸਿੱਧ ਜੀ ਸਾਡਾ ਟਿਕਾਣਾ ਸਾਡਾ ਆਸਣ ਇਸ ਦੇਹ ਰੂਪੀ ਘਰ ਦੇ ਵਿੱਚ ਸਾਡਾ ਟਿਕਾਣਾ ਹੈ।
ਨਾਮ ਸੋ ਭੋਜਨ ਜਾਨ ਹਮਾਰਾ।
ਇਸ ਦੇਹ ਰੂਪੀ ਘਰ ਦੇ ਵਿੱਚ ਜੀਵ ਰੂਪੀ ਇਹ ਸਰੀਰ ਇਸ ਦੇਹ ਰੂਪੀ ਘਰ ਵਿੱਚ ਰਹਿੰਦਾ ਹੈ ਤੇ ਅਸੀਂ ਇਸ ਦੇਹ ਰੂਪੀ ਘਰ ਦੇ ਵਿੱਚ ਰਹਿ ਕੇ ਨਾਮ ਰੂਪੀ ਭੋਜਨ ਛਕਦੇ ਹਾਂ। ਇਹ ਨਾਮ ਰੂਪੀ ਭੋਜਨ ਸਾਡਾ ਜੀਵਨ ਦਾ ਆਧਾਰ ਹੈ।
ਜੀਰਖੀ ਮਾਤਨ ਪੈ ਪਹਿਰੇ।
ਜਿਹੜਾ ਖਿਮਾ ਰੂਪੀ ਕੱਪੜਾ ਹੈ, ਖਿਮਾ ਵਰਗਾ ਕੋਈ ਕੱਪੜਾ ਨਹੀਂ, ਕੱਪੜੇ ਕਰਕੇ ਬੰਦੇ ਦਾ ਤਨ ਢਕਿਆ ਜਾਂਦਾ, ਕੱਪੜੇ ਕਰਕੇ ਬੰਦੇ ਦੀ ਸ਼ੋਭਾ ਵਧਦੀ ਹੈ, ਇਸੇ ਤਰ੍ਹਾਂ ਜਿਹੜੀ ਖਿਮਾ ਹੈ, ਜਿਹੜਾ ਬੰਦਾ ਖਿਮਾ ਕਰ ਦੇਵੇ ਨਾ, ਮਾਫ਼ ਕਰ ਦੇਵੇ, ਉਸ ਬੰਦੇ ਦੇ ਅਗਲੇ ਪਿਛੜੇ ਔਗਣ ਸਭ ਟਕੇ ਜਾਂਦੇ ਹਨ, ਉਸ ਬੰਦੇ ਦੇ ਔਗਣ ਛਿਪਦੇ ਜਾਂ ਛਿਪ ਜਾਂਦੇ ਨੇ, ਉਸ ਬੰਦੇ ਦੀ ਜਿਵੇਂ ਕੱਪੜੇ ਕਰਕੇ ਸ਼ੋਭਾ ਵਧਦੀ ਹੈ, ਇਸੇ ਕਰਕੇ ਦਇਆ ਖਿਮਾ ਮਾਫ਼ ਕਰਨ ਦੇ ਨਾਲ ਬੰਦੇ ਦੀ ਸ਼ੋਭਾ ਵਧਦੀ। ਅਸੀਂ ਖਿਮਾ ਰੂਪੀ ਕੱਪੜਾ ਪਾ ਕੇ ਸਾਰਿਆਂ ਜੀਵਾਂ ਵਿੱਚ ਵਿਚਰਦੇ ਹਾਂ।
ਸੁੱਠ ਸੇਜ ਡਸੀ ਦਸਵੇਂ ਬਾਰ ਦੁਆਰਾ।
ਤੇ ਚਰਪਟ ਸਿੱਧ ਜੀ ਸਾਡਾ ਆਸਣ ਇਹ ਦੇਹ ਹੈ, ਇਸ ਦੇਹ ਵਿੱਚ ਜਿਹੜਾ ਸਾਡਾ ਸੇਜ ਦੱਸਦੀ ਹੈ, ਜਿਹੜੇ ਬਿਸਤਰੇ ਤੇ ਅਸੀਂ ਆਰਾਮ ਕਰਦੇ ਹਾਂ, ਜਿੱਥੇ ਸਾਡਾ ਟਿਕਾ ਹੈ, ਉਹ ਦਸਵਾਂ ਦੁਆਰ ਹੈ। ਇਸ ਦੇਹ ਦੇ ਦਸ ਦੁਆਰ ਹਨ ਤੇ ਦਸਵੇਂ ਦੁਆਰ ਦੇ ਵਿੱਚ ਅਸੀਂ ਆਪਣਾ ਆਸਣ ਡਾਸ ਕੇ, ਆਪਣਾ ਆਸਣ ਡਾਹ ਕੇ ਇਸ ਦਸਵੇਂ ਦੁਆਰ ਦੇ ਵਿੱਚ ਰਿਹਾ ਕਰਦੇ ਹਾਂ।
ਪਵਿੱਤ ਚਾਰ ਪੱਟ ਖੱਟ ਪੱਟ ਮਿੱਟੀ ਘੱਟ ਪੱਟ।
ਜਿਹੜਾ ਚੱਟ ਪੱਟ ਸੀ ਨਾ, ਇਹਦੇ ਮਨ ਦੀ ਜਿਹੜੀ ਖੱਟ ਪੱਟ ਸੀ ਅੰਦਰ ਦੀ, ਆਪਣੇ ਮਨ ਵਿੱਚ ਬੜਾ ਹੰਕਾਰ ਕਰਦਾ ਸੀ, ਭਾਂਡਾ ਖਾਲੀ ਸੀ ਤੇ ਅੰਦਰ ਛੋੜੀ ਜੀ ਵਸਤੂ ਪਈ ਹੋਈ। ਖਾਲੀ ਭਾਂਡਾ ਵੱਡਾ ਹੋਵੇ ਤੇ ਵਸਤੂ ਹੋਵੇ ਥੋੜੀ, ਉਹ ਵਿੱਚ ਖੜ ਖੜ ਕਰਦੀ ਹੈ। ਤੇ ਜਿਹੜਾ ਅੰਦਰ ਹੰਕਾਰ ਕਰਕੇ ਜਿਹੜੀ ਹੰਕਾਰ ਰੂਪੀ ਖੱਟ ਪੱਟ ਸੀ ਨਾ, ਜਦੋਂ ਗੁਰੂ ਮਹਾਰਾਜ ਜੀ ਨੇ ਆਪਣਾ ਗਿਆਨ ਰੂਪੀ ਹੱਥ ਪਾ ਦਿੱਤਾ ਉਹਦੀ ਬੁੱਧੀ ਵਿੱਚ, ਹੰਕਾਰ ਬਾਹਰ ਕੱਢ ਦਿੱਤਾ ਤੇ ਅੰਦਰ ਦੀ ਖੱਟ ਪੱਟ ਮਿਟ ਗਈ, ਅੰਦਰ ਹਿਰਦੇ ਵਿੱਚ ਸ਼ਾਂਤੀ ਆ ਗਈ। ਜਦੋਂ ਆਖਿਆ ਵੀ ਭਾਈ ਤੂੰ ਬੈਠਣ ਦੇ ਬਾਰੇ ਪੁੱਛਦਾ, ਦਸਵੇਂ ਦੁਆਰ ਵਿੱਚ ਸਾਡਾ ਟਿਕਾਣਾ ਹੈ, ਨਾਮ ਸਾਡਾ ਭੋਜਨ ਹੈ, ਦੇਹ ਸਾਡਾ ਘਰ ਹੈ, ਜਦੋਂ ਇਹ ਬਚਨ ਕੀਤੇ ਤਾਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਇਹ ਚਟਪਟ ਦੇ ਮਨ ਦੀ ਖੱਟ ਪੱਟ ਖਤਮ ਹੋ ਗਈ ਤੇ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਣ ਲੱਗਾ।
ਕੱਟ ਗੋਰਖ ਕੇ ਸੱਟ ਪੱਟ ਬੈਠ ਕੇ ਉਚਾਰਿਆ।
ਗੁਰੂ ਮਹਾਰਾਜ ਜੀ ਦੇ ਕੋਲੋਂ ਆਪਣੇ ਮਨ ਦੇ ਸ਼ੰਕੇ ਦੂਰ ਕਰਾ ਕੇ, ਗੁਰੂ ਸਾਹਿਬ ਜੀ ਦੇ ਕੋਲੋਂ ਬਚਨ ਸੁਣ ਕੇ, ਪਵਿੱਤਰ ਸ਼ਬਦਾਂ ਨੂੰ ਸੁਣ ਕੇ ਮਨ ਨਿਮਰਤਾ ਚ ਆ ਗਿਆ ਤੇ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਕੇ ਗੁਰੂ ਜੀ ਦੀ ਉਸਤਤ ਕਰਦਾ ਹੋਇਆ ਗੋਰਖਨਾਥ ਦੇ ਕੋਲ, ਇਹ ਚਟਪਟ ਸਿੱਧ ਵੀ ਦੌੜਦਾ ਦੌੜਦਾ ਗੋਰਖਨਾਥ ਕੋਲ ਆ ਕੇ ਗੋਰਖਨਾਥ ਨੂੰ ਕਹਿਣ ਲੱਗਾ,
ਪੂਰਨ ਵਿਕਟ ਨਹਿ ਜਾਨੋ ਤਾਂ ਕੋ ਘਟ ਕੈਸੇ।
ਤੇ ਗੋਰਖਨਾਥ ਜੀ, ਉਹ ਪੂਰਨ ਸਰੂਪ ਨੇ, ਉਹਨਾਂ ਨੂੰ ਅਸੀਂ ਘੱਟ ਕਿਵੇਂ ਜਾਣ ਲਿਆ? ਤੁਸੀਂ ਉਹਨਾਂ ਨੂੰ, ਆਪਾਂ ਉਹਨਾਂ ਨੂੰ ਪਤਾ ਨਹੀਂ ਅਣਜਾਣ ਬੁੱਧੀ ਵਿੱਚ ਥੋੜਾ ਸਮਝਦੇ ਸੀ, ਪਰ ਉਹ ਤਾਂ ਪੂਰਨ ਸਰੂਪ ਹਨ, ਉਹਨਾਂ ਵਰਗਾ ਦੂਸਰਾ ਹੈ ਹੀ ਨਹੀਂ। ਐਸੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਰ ਬਾਰ ਇੱਕ ਤੋਂ ਇੱਕ ਸਿੱਧ ਆਉਂਦਾ ਹੈ, ਇੱਕ ਤੋਂ ਇੱਕ ਸਿੱਧ ਆ ਕੇ ਗੁਰੂ ਸਾਹਿਬ ਜੀ ਨਾਲ ਚਰਚਾ ਕਰਕੇ ਫਿਰ ਚਲੇ ਜਾਂਦੇ ਨੇ। ਤੇ ਇਹ ਜਿਹੜਾ ਚਟਪਟ ਹੈ, ਇਹ ਵੀ ਗੁਰੂ ਸਾਹਿਬ ਜੀ ਨਾਲ ਬਚਨ ਕਰਕੇ ਹਾਰ ਕੇ ਫਿਰ ਪਾਤਸ਼ਾਹ ਮਹਾਰਾਜ ਜੀ ਦੀ ਉਸਤਤੀ ਗਾ ਰਿਹਾ ਹੈ।
ਕਉ ਬਿਦ ਲੱਟੇ ਨਹਿ ਟਰਤ ਨਟਾਰੀਆ।
ਕਹਿ ਰਿਹਾ ਹੈ ਚਟਪਟ ਸਿੱਧ ਗੋਰਖਨਾਥ ਨੂੰ, ਕਹਿੰਦਾ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਚਰਚਾ ਕਰਕੇ ਜਿੱਤ ਨਹੀਂ ਸਕਦਾ। ਉਹ ਇੱਕ ਛਿਨ ਦੇ ਵਿੱਚ ਜਿਹੜਾ ਬਚਨ ਪੁੱਛੋ ਉਹਦਾ ਜਵਾਬ ਇੱਕ ਮਿੰਟ ਵਿੱਚ ਦੇ ਦਿੰਦੇ ਨੇ, ਤੇ ਉਹ ਹਰ ਇੱਕ ਤਰ੍ਹਾਂ ਪੂਰਨ ਨੇ, ਕਿਸੇ ਵੀ ਤਰ੍ਹਾਂ ਉਹਨਾਂ ਨਾਲ ਜਿੱਤਿਆ ਨਹੀਂ ਜਾ ਸਕਦਾ।
ਚੰਗਰ ਸੁਨਤ ਮਨ ਖਾਏ ਕੈ ਤਮਕ ਕਹੈ।
ਉਸੇ ਵਕਤ ਮਨ ਵਿੱਚ ਗੁੱਸਾ ਖਾ ਕੇ ਹੰਕਾਰ ਸੀਗਾ, ਹੰਕਾਰ ਰੂਪੀ ਅੱਗ ਦੇ ਵਿੱਚ ਗੁੱਸਾ ਬੜੀ ਛੇਤੀ ਆਉਂਦਾ, ਇਕਦਮ ਗੁੱਸਾ ਖਾ ਕੇ ਦੌੜਿਆ ਦੌੜਿਆ ਕਹਿੰਦਾ ਮੈਂ ਜਾਣਾ ਹਾਂ। ਇਹ ਝੰਗਰ ਨਾਮ ਦਾ ਜਿਹੜਾ ਸਿੱਧ ਸੀ, ਇਹ ਉੱਠ ਕੇ ਗੁਰੂ ਪਾਤਸ਼ਾਹ ਜੀ ਕੋਲ ਆਉਣ ਲੱਗਾ ਹੈ।
ਕੈਸੋ ਮਾਈ ਮੁੰਡਾ ਦੇਹੋ ਆਇਸ ਨਿਹਾਰੀਆ।
ਕਹਿੰਦਾ ਵੀ ਮੈਂ ਦੇਖਦਾ ਵੀ ਕਿਵੇਂ ਮਾਈ ਦਾ ਪੁੱਤਰ, ਮਾਈ ਦਾ ਮੁੰਡਿਆ ਹੋਇਆ, ਮੈਂ ਦੇਖਦਾ ਵੀ ਕਿੰਨਾ ਕੁ ਸਿਆਣਾ ਉਹ ਬੱਚੇ ਨੂੰ, ਮੈਂ ਦੇਖਦਾ ਕਿੰਨਾ ਕੁ ਹੈ, ਕਿੰਨਾ ਕੁਝ ਜਾਣਦਾ। ਇਸ ਚਟਪਟ ਨੂੰ ਤਾਂ ਵਾਪਸ ਭੇਜ ਦਿੱਤਾ, ਮੈਂ ਜਾ ਕੇ ਜਿੱਤ ਕੇ ਆਵਾਂ, ਮੈਂ ਵੇਖਦਾ ਵੀ ਕਿੰਨਾ ਕੁ ਸਿਆਣਾ ਹੈ।
ਖਿੰਨ ਮੈਂ ਆਏ ਬੈਠ ਬਚਨ ਅਲਾਏ ਤਿੰਨ।
ਬੜੀ ਛੇਤੀ ਦੌੜਿਆ ਦੌੜਿਆ ਆ ਕੇ, ਕਿਉਂਕਿ ਉਹਨਾਂ ਨੂੰ ਕਿਹੜਾ ਸਮਾਂ ਲੱਗਦਾ ਸੀ ਇੱਥੋਂ ਚੱਲ ਕੇ ਉੱਥੇ, ਆਪਣੀ ਸਿੱਧੀਆਂ ਨਾਲ ਭਰਪੂਰ ਸੀਗੇ। ਛਿੰਨ ਦੇ ਵਿੱਚ ਦੌੜਿਆ ਉੱਥੇ ਗੁਰੂ ਪਾਤਸ਼ਾਹ ਜੀ ਕੋਲ ਆ ਕੇ ਕਹਿਣ ਲੱਗਾ,
ਬਿਨਾ ਦੂਧ ਬਾਰ ਕੋ ਕੈਸੇ ਪ੍ਰਿਤ ਪਾਰੀਆ।
ਆਉਂਦਿਆਂ ਆਉਂਦਿਆਂ ਕਹਿੰਦਾ ਵੀ ਬਿਨਾ ਦੁੱਧ ਤੋਂ ਆਉਂਦਿਆਂ ਸਾਰ ਇੱਕ ਸਵਾਲ ਪਾ ਦਿੱਤਾ, ਕਹਿੰਦਾ ਵੀ ਬਿਨਾਂ ਦੁੱਧ ਤੋਂ ਬੱਚੇ ਨੂੰ ਕਿਸ ਤਰ੍ਹਾਂ ਪਾਲਿਆ ਜਾ ਸਕਦਾ, ਜਿਹੜਾ ਬੱਚਾ ਹੈ ਛੋਟਾ ਉਹ ਬਿਨਾਂ ਦੁੱਧ ਤੋਂ ਕਿਸ ਤਰ੍ਹਾਂ ਜੀ ਸਕਦਾ। ਇੱਕ ਛੋਟਾ ਬੱਚਾ ਸੰਸਾਰ ਦੇ ਵਿੱਚ ਜਨਮ ਲੈਂਦਾ, ਉਹਦੇ ਜੀਵਨ ਦਾ ਆਧਾਰ ਅੰਨ ਪਾਣੀ ਤਾਂ ਬਾਅਦ ਚੋਂ ਖਾਉਂਦਾ, ਪਹਿਲਾਂ ਮਾਤਾ ਦਾ ਦੁੱਧ ਹੈ। ਕਹਿੰਦਾ ਵੀ ਇਹ ਬੱਚੇ ਦੇ ਜੀਵਨ ਵਾਸਤੇ दुध ना होवे बिना दुध तो बच्चे दी प्रतिपालना किस तरह हो सकती है।
दोहरा कौन नाम कित जाओगे, रहो कौन से देश।
सतगुरु महाराज जी नु आंदया सार सवाल पाके कहन लगा भी तुसी कित्थों आए हो, तुहाडा नाम की है ते केड़े देश जा रहे हो।
चंगर बूजे तोहे को कौन तुम्हारा पेस।
कहिंदा मेरा नाम चंगर सिद्ध है ते मैं जोगी हाँ, मैं तुहानू पुछदा वा तुसी दसो भी तुहाडा पेस की है, किस धर्म दे हो, किस मत नू मनदे हो, ਕਿਦੂ ਆਏ ਹੋ ਤੇ ਕਿੱਥੇ ਜਾ ਰਹੇ ਹੋ।
ਸਵਈਆ ਪੌਂਦੂ ਸੁਨੋ ਹਮ ਨਾਨਕ ਨਾਮ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਉਹ ਪੌਂਦੂਆ ਸੁਣ ਲੈ, ਸਾਡਾ ਨਾਮ ਨਾਨਕ ਹੈ।
ਲਗੀ ਲੇਵ ਤੇ ਉਰ ਭਾਰਤ ਪਾਰਾ।
ਸਤਿਗੁਰੂ ਜੀ ਕਹਿਣ ਲੱਗੇ ਵੀ ਹੇ ਪੌਂਦੂਆ ਗੱਲ ਸੁਣ, ਤੂੰ ਸਵਾਲ ਕੀਤਾ ਵੀ ਬੱਚੇ ਨੂੰ ਪਾਲਣ ਵਾਸਤੇ ਦੁੱਧ ਦਾ ਆਧਾਰ ਹੈ, ਦੁੱਧ ਤੋਂ ਬਿਨਾਂ ਬੱਚਾ ਕਿਵੇਂ ਪਾਲਿਆ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਵੀ ਉਹ ਦੇਖ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਰਹਿੰਦਾ ਹੈ ਨਾ, ਉਦੋਂ ਬੱਚੇ ਨੂੰ ਆਪਣੇ ਕਰਮਾਂ ਬਾਰੇ ਪਤਾ ਹੁੰਦਾ, ਉਦੋਂ ਜੀਵ ਦਾ ਧਿਆਨ ਉਸ ਅਕਾਲ ਪੁਰਖ ਦੇ ਚਰਨਾਂ ਵਿਖੇ ਲਿਵ ਲੱਗੀ ਹੁੰਦੀ ਹੈ। ਉਸ ਵਕਤ ਬੰਦੇ ਨੂੰ ਬੱਚੇ ਨੂੰ ਦੁੱਧ ਨਹੀਂ ਮਿਲਦਾ, ਉਦੋਂ ਬੱਚੇ ਦਾ ਆਧਾਰ, ਬੱਚੇ ਦਾ ਜੀਵਨ ਦਾ ਆਧਾਰ ਭੋਜਨ ਉਹ ਨਾਮ ਦੀ ਲਿਵ ਹੈ। ਉਦੋਂ ਬੱਚਾ ਸੋਚਦਾ ਮਾਤਾ ਦੇ ਪੇਟ ਵਿੱਚ ਕਦੋਂ ਇਸ ਥਾਂ ਤੋਂ ਬਾਹਰ ਨਿਕਲਣਾ, ਬੱਚੇ ਨੂੰ ਕਿੰਨਾ ਤਰ੍ਹਾਂ ਦੇ ਦੁੱਖ ਹੁੰਦੇ, ਉੱਥੇ ਵਿੱਚੇ ਸਾਰਾ ਖਾਣ ਪੀਣ ਦੇ ਪਦਾਰਥ ਮਾਤਾ ਜੋ ਖਾਂਦੀ ਉਹ ਬੱਚੇ ਨੂੰ ਉਸੇ ਤਰ੍ਹਾਂ ਦੇ, ਜੋ ਕੁਝ ਵੀ ਅੰਦਰ ਪੇਟ ਵਿੱਚ ਗੰਦਗੀ ਆਦਿ ਸਾਰਾ ਕੁਝ ਸਹਿਣਾ ਪੈਂਦਾ। ਉਸ ਵਕਤ ਬੰਜਾ ਬਹੁਤ ਸਾਰਾ ਵਸੰਦੋ ਘੋਥੜਾ ਥਾਏ, ਐਸੀ ਭੈੜੀ ਥਾਂ ਤੇ ਬੱਚਾ ਵਸਦਾ ਹੈ, ਉੱਥੇ ਬੱਚੇ ਦੀ ਲਿਵ ਜਿਹੜੀ ਹੈ ਨਾ, ਬੱਚੇ ਦਾ ਧਿਆਨ, ਉਹ ਬੱਚੇ ਦਾ ਧਿਆਨ ਪਰਮਾਤਮਾ ਵਿੱਚ ਲੱਗਿਆ ਹੋਇਆ ਹੁੰਦਾ। ਭਾਵੇਂ ਸੰਸਾਰ ਚੋਂ ਪੇਟ ਚੋਂ ਬਾਹਰ ਆ ਕੇ ਸੰਸਾਰ ਦੀ ਬਿਰਤੀ ਖਿੰਡ ਜਾਂਦੀ ਹੈ, ਪਰ ਉਸ ਤੋਂ ਪਹਿਲਾਂ ਮਾਤਾ ਦੇ ਪੇਟ ਵਿੱਚ ਕਿਸੇ ਵੀ ਜੂਨੀ ਵਿੱਚ ਵਸਦਾ ਹੋਵੇ, ਸਾਰੀਆਂ ਜੂਨੀਆਂ ਵਿੱਚ ਧਿਆਨ ਕੇਵਲ ਅਕਾਲ ਪੁਰਖ ਦੇ ਚਰਨਾਂ ਵਿੱਚ ਰਹਿੰਦਾ। ਇਸੇ ਕਰਕੇ ਉਸ ਥਾਂ ਤੇ ਬੱਚੇ ਦੇ ਜੀਵਨ ਦਾ ਆਧਾਰ ਮਾਤਾ ਦੇ ਪੇਟ ਵਿੱਚ ਨਾਮ ਰੂਪੀ ਲਿਵ ਜਿਹੜੀ ਹੈ ਨਾ, ਨਾਮ ਰੂਪੀ ਭੋਜਨ, ਉਸ ਵਕਤ ਉਹ ਭੋਜਨ ਕੰਮ ਆਉਂਦਾ ਹੈ।
ਬਾਜ ਜਹਾਂ ਤੈਂ ਜਾਵੇਂਗੇ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਿਸ ਥਾਂ ਤੇ ਅਸੀਂ ਵਸਦੇ ਹਾਂ, ਹੁਣ ਉਸ ਥਾਂ ਤੇ ਸੱਚਖੰਡ, ਇਸ ਧਰਤੀ ਵੱਲ ਛੱਡ ਕੇ ਮਾਤ ਲੋਕ ਤੋਂ ਉੱਪਰ ਸੱਚਖੰਡ ਵੱਲ ਜਾ ਰਹੇ ਹਾਂ।
ਨਗਰੀ ਸ਼ੇਵ ਦੇਸ ਪਛਾਣ ਹਮਾਰਾ।
ਜਿਹੜੀ ਚੇਤਨਤਾ ਆਈ ਨਗਰੀ ਹੈ, ਜਿੱਥੇ ਹਮੇਸ਼ਾ ਚਿੱਤ ਸਰੂਪ ਰਹਿੰਦਾ ਹੈ, ਕਿਸੇ ਹੋਰ ਤਰ੍ਹਾਂ ਦੀ ਵਿਚਾਰ ਨਹੀਂ ਹੁੰਦੀ, ਜਿੱਥੇ ਧਿਆਨ ਚੇਤਨ ਸਰੂਪ ਵਿੱਚ ਲੱਗਿਆ ਰਹਿੰਦਾ ਹੈ, ਉਸ ਸੱਚਖੰਡ ਬ੍ਰਹਮ ਸਰੂਪ ਜਿਹੜੀ ਨਗਰੀ ਹੈ, ਉਸ ਨਗਰੀ ਵਿੱਚ ਜਾ ਰਹੇ ਹਾਂ।
ਭੂਲੇ ਸੋ ਗੋਰਖ ਉੱਤਮ ਪੰਥ ਤੇ।
ਜਿਹੜਾ ਰਸਤੇ ਵਿੱਚ ਅਸੀਂ ਜਾ ਰਹੇ ਸੀ ਤੇ ਅਸੀਂ ਦੇਖਿਆ ਵੀ ਜਿਹੜਾ ਗੋਰਖ ਹੈ ਨਾ, ਇਹ ਆਪ ਵੀ ਆਪਣੇ ਧਰਮ ਤੋਂ, ਆਪਣੇ ਰਸਤੇ ਤੋਂ ਭੁੱਲਿਆ ਫਿਰਦਾ ਤੇ ਆਪਣੇ ਚੇਲਿਆਂ ਨੂੰ ਵੀ ਭੁਲਾਇਆ ਹੋਇਆ। ਇਸ ਕਰਕੇ ਇਹਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਇਸ ਰਸਤੇ ਤੋਂ ਲੰਘ ਰਹੇ ਸੀ।
ਬੋਧ ਵਧਾਏ ਕੈ ਮਾਨ ਅਪਾਰਾ।
ਇਹ ਜਿਹੜਾ ਗੋਰਖਨਾਥ ਹੈ, ਇਹਨੇ ਆਪਣੀ ਉਮਰ ਵਧਾ ਕੇ ਇੰਨਾ ਹੰਕਾਰ ਕਰਦਾ। ਉਮਰ ਵਧਾਉਣੀ ਕੋਈ ਵੱਡੀ ਗੱਲ ਹੈ? ਕਿੰਨਾ ਕੁ ਚਿਰ ਉਮਰ ਦੇ ਨਾਲ ਜੀ ਲਏਗਾ? ਇਹਨੂੰ ਪੁੱਛੇ ਵੀ ਇਹਦੀ ਜਦੋਂ ਜੰਮਿਆ ਨਹੀਂ ਸੀਗਾ, ਉਸ ਤੋਂ ਪਹਿਲਾਂ ਇਹ ਕਿੱਥੇ ਸੀਗਾ? ਉਦੋਂ ਵੀ ਤਾਂ ਮਰ ਕੇ ਹੀ ਜੰਮਣਾ ਪਿਆ ਸੀ। ਇਹ ਸੰਸਾਰ ਦੇ ਵਿੱਚ ਉਮਰ ਵਧਾਉਣ ਦੇ ਨਾਲ ਬੰਦਾ ਜੇਕਰ ਸੋਚੇ ਵੀ ਮੈਂ ਵੱਡਾ ਵਾਂ, ਮੇਰੀ ਉਮਰ ਵੱਡੀ ਹੈ, ਇਦਾਂ ਦਾ ਹੰਕਾਰ ਕਰਨਾ ਤਾਂ ਬਿਲਕੁਲ ਕੱਚਾ ਹੰਕਾਰ ਹੈ। ਇਹ ਗੱਲ ਨਹੀਂ ਸੋਚਣੀ ਚਾਹੀਦੀ ਬਿਨਾਂ ਮਤਲਬ ਤੋਂ ਬਿਨਾਂ ਕਾਰਨ ਤੋਂ ਹੀ ਇਹ ਹੰਕਾਰ ਕਰਕੇ ਬੈਠਾ ਹੋਇਆ ਗੋਰਖਨਾਥ, ਇਹਦਾ ਹੰਕਾਰ ਤੋੜ ਕੇ ਜਾਵਾਂਗੇ।
ਯੋ ਸੁਨ ਚੰਗਰ ਲੱਜਤ ਹੋਏ,
ਇਹ ਸੁਣ ਕੇ ਗੁਰੂ ਮਹਾਰਾਜ ਜੀ ਨੇ ਜਦੋਂ ਜਵਾਬ ਦਿੱਤੇ ਵੀ ਮਾਤਾ ਦੇ ਪੇਟ ਵਿੱਚ ਜਿਹੜਾ ਪਰਮਾਤਮਾ ਹੈ ਨਾ, ਉੱਥੇ ਲਿਵ ਰੂਪੀ ਭੋਜਨ ਰਹਿੰਦਾ, ਧਿਆਨ ਰੂਪੀ, ਉਸ ਭੋਜਨ ਕਰਕੇ ਬੰਦਾ ਜੀਵਤ ਰਹਿੰਦਾ, ਨਹੀਂ ਤਾਂ ਕਿਸੇ ਵਕਤ ਵੀ ਕਿਸੇ ਤਰ੍ਹਾਂ ਦਾ ਅੰਨ ਨਹੀਂ ਅੰਦਰ ਜਾਂਦਾ, ਕੋਈ ਭੋਜਨ ਨਹੀਂ ਜਾਂਦਾ, ਉੱਥੇ ਬੱਚੇ ਦਾ ਧਿਆਨ ਰਹਿੰਦਾ ਹੈ। ਭਾਵੇਂ ਕਹਿੰਦੇ ਮਾਤਾ ਦੇ ਪੇਟ ਵਿੱਚੋਂ ਜੋ ਮਾਤਾ ਖਾਂਦੀ ਉਹ ਬੱਚੇ ਦੇ ਅੰਦਰ ਜਾਂਦਾ, ਪਰ ਧਿਆਨ ਕਰਕੇ ਧਿਆਨ ਰੂਪੀ ਭੋਜਨ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ। ਉਸ ਧਿਆਨ ਰੂਪੀ ਭੋਜਨ ਕਰਕੇ ਜੀਵ ਜੀਵਦਾ ਰਹਿੰਦਾ ਹੈ, ਉਹਦੇ ਤੋਂ ਬਿਨਾਂ ਜੀਵ ਕਦੇ ਨਹੀਂ ਜੀ ਸਕਦਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਜਵਾਬ ਦਿੱਤੇ ਤਾਂ ਇਹ ਸੁਣ ਕੇ ਜਿਹੜਾ ਇਹ ਝੰਗਰਨਾਥ ਸੀ, ਇਹ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਰਨ ਆ ਗਿਆ।
ਸੁਮੇਰ ਪੈ ਜਾਏ ਕੈ ਬੈਨ ਉਚਾਰਾ,
ਸੁਮੇਰ ਪਰਬਤ ਤੇ ਜਾ ਕੇ ਗੋਰਖਨਾਥ ਨੂੰ ਕਹਿਣ ਲੱਗਾ,
ਸਵਈਆ ਕੋ ਜੁਗਤੀ ਕਰ ਨਾ ਅਟਕੈ,
ਕਹਿਣ ਲੱਗਾ ਵੀ ਕਿਸੇ ਵੀ ਜੁਗਤੀ ਦੇ ਨਾਲ ਅਸੀਂ ਹਰ ਵਾਰੀ ਨਵਾਂ ਸਵਾਲ ਪਾਉਂਦੇ ਹਾਂ ਇੱਕ ਤੋਂ ਇੱਕ, ਪਰ ਕਿਸੇ ਵੀ ਜੁਗਤੀ ਨਾਲ ਕਿਸੇ ਵੀ ਸਵਾਲ ਦੇ ਨਾਲ ਅਟਕਦੇ ਨਹੀਂ। ਇਹ ਨਹੀਂ ਵੀ ਕੋਈ ਸਵਾਲ ਪੁੱਛੀਏ ਉਹਦੇ ਬਾਰੇ ਸੋਚਣ ਲੱਗ ਪੈਣ, ਇੱਕ ਛਿਨ ਵੀ ਨਹੀਂ ਰੁਕਦੇ, ਨਾਲ ਦੀ ਨਾਲ ਜਵਾਬ ਦੇ ਦਿੰਦੇ ਨੇ।
ਤਤਕਾਲ ਹੀ ਉੱਤਰ ਦੇਤ ਬਤਾਈ,
ਤਤਕਾਲ ਉਸੇ ਸਮੇਂ ਛਿਨ ਵੀ ਨਹੀਂ ਲਾਉਂਦੇ, ਅਸੀਂ ਸਵਾਲ ਮਨ ਚ ਸੋਚਦੇ ਹਾਂ, ਅਸੀਂ ਮੂੰਹ ਚੋਂ ਕਹਿੰਦੇ ਹੀ ਹਾਂ, ਇੰਨੀ ਦੇਰ ਨੂੰ ਨਾਲ ਦੀ ਨਾਲ ਜਵਾਬ ਦੇ ਦਿੰਦੇ, ਮਿੰਟ ਵੀ ਨਹੀਂ ਲਾਉਂਦੇ, ਛਿਨ ਵੀ ਨਹੀਂ ਲਾਉਂਦੇ, ਤੇ ਥੋੜੇ ਸਮੇਂ ਦੇ ਵਿੱਚ ਨਾਲ ਦੀ ਨਾਲ ਸਾਨੂੰ ਜਵਾਬ ਦੇ ਕੇ ਸਾਨੂੰ ਐਸਾ ਜਵਾਬ ਦਿੰਦੇ ਵੀ ਜਿਹਦੇ ਅੱਗੇ ਸਾਨੂੰ ਜਵਾਬ ਹੀ ਨਹੀਂ, ਸਵਾਲ ਹੀ ਨਹੀਂ ਆਉਂਦਾ, ਸੁੱਧ ਬੁੱਧ ਖਤਮ ਹੋ ਜਾਂਦੀ ਹੈ, ਉਹਨਾਂ ਨਾਲ ਕੋਈ ਜਿੱਤ ਹੀ ਨਹੀਂ ਸਕਦਾ। ਸਾਡੇ ਸਵਾਲ ਮੁੱਕ ਜਾਂਦੇ ਪਰ ਉਹਨਾਂ ਦੇ ਜਵਾਬ ਦਿੰਦੇ ਨਹੀਂ ਮੁੱਕਦੇ।
ਸੰਗਰ ਬੋਲ ਉੱਠੇ ਹੋ ਸੁਣ ਕੇ,
ਤੇ ਜਦੋਂ ਝੰਗਰਨਾਥ ਆ ਗਿਆ, ਇਹਨੇ ਨੂੰ ਇੱਕ ਹੋਰ ਤਿਆਰ ਸੀਗਾ, ਉਹ ਸੰਗਰਨਾਥ ਕਹਿੰਦਾ ਵੀ ਹੁਣ ਮੈਂ ਜਾਣਾ, ਮੈਂ ਜਾ ਕੇ ਵੇਖਦਾ। ਤਾਂ ਸੰਗਰਨਾਥ ਉੱਠ ਕੇ ਜਾਣ ਲੱਗਾ ਹੈ,
ਕਰ ਬਾਦ ਕੋ ਮੈਂ ਤੇ ਰੋਕੋ ਜਾਈ,
ਕਹਿਣ ਲੱਗਾ ਵੀ ਉਹ ਇਸ ਤਰ੍ਹਾਂ ਇੱਧਰ ਆ ਰਹੇ ਨੇ ਨਾ ਸੁਮੇਰ ਪਰਬਤ ਵੱਲ, ਮੈਂ ਉਹਨਾਂ ਨੂੰ ਆਪਣੇ ਵਾਦ ਵਿਵਾਦ ਨੇ ਨਾਲ ਜਾ ਕੇ ਰੋਕਦਾ, ਪਿੱਛੇ ਹਟਾ ਦਿਆਂਗਾ, ਨਹੀਂ ਤੇ ਆਪਣਾ ਚੇਲਾ ਬਣਾ ਲਾਂਗਾ, ਉਹਨਾਂ ਨੂੰ ਅੱਗੇ ਨਹੀਂ ਆਣ ਦਿਆਂਗਾ, ਮੈਂ ਜਾ ਕੇ ਵੇਖਦਾ ਹਾਂ।
ਗੋਰਖ ਆਇਸ ਲਾਏ ਤਬੇ,
ਗੋਰਖਨਾਥ ਦੀ ਆਗਿਆ ਲੈ ਕੇ ਇਹ ਸੰਗਰਨਾਥ ਚੱਲਿਆ ਗੁਰੂ ਪਾਤਸ਼ਾਹ ਜੀ ਵੱਲ।
ਕਰ ਰੋਸ ਚੱਲਿਓ ਗੁਰ ਕੇ ਟਿਗ ਤਾਈ,
ਮਨ ਵਿੱਚ ਬੜੇ ਗੁੱਸੇ ਦੇ ਨਾਲ ਇਹ ਸੰਗਰਨਾਥ ਪਾਤਸ਼ਾਹ ਜੀ ਵੱਲ ਆਇਆ, ਆਉਂਦਿਆਂ ਸਾਰ ਗੁਰੂ ਸਾਹਿਬ ਜੀ ਨਾਲ ਬਚਨ ਕਰਨ ਲੱਗਾ,
ਜੋ ਬਿਨ ਤਾ ਸੁਤ ਕੋਚੈ ਜੀਤਨ,
ਕਹਿੰਦੇ ਜਿਵੇਂ ਗਰੜ ਨੂੰ ਜਿੱਤਣ ਵਾਸਤੇ, ਜਿਵੇਂ ਜਿਹੜਾ ਗਰੜ ਪੰਛੀ ਹੈ ਉਹਨੂੰ ਜਿੱਤਣ ਵਾਸਤੇ,
ਬਨੰਗ ਬਾਰ ਈ ਬਾਰ ਸਿਧਾਈ,
ਪਨੰਗ ਨਾਮ ਸੱਪ ਦਾ ਹੈ, ਕਹਿੰਦੇ ਜਿਵੇਂ ਗਰੜ ਨੂੰ ਜਿੱਤਣ ਵਾਸਤੇ ਇੱਕ ਸੱਪ ਆਉਂਦਾ, ਉਹ ਹਾਰ ਕੇ ਪਿਛਾਂ ਲੰਘ ਜਾਂਦਾ, ਦੂਸਰਾ ਫਿਰ ਆਉਂਦਾ, ਇਸ ਤਰ੍ਹਾਂ ਜਿਹੜੇ ਸੱਪ ਨੇ ਨਾ ਉਹ ਗਰੜ ਨੂੰ ਜਿੱਤਣ ਵਾਸਤੇ ਬਾਰ ਬਾਰ ਕੋਸ਼ਿਸ਼ਾਂ ਕਰਦੇ ਪਰ ਉਹਨਾਂ ਦਾ ਬਲ ਨਹੀਂ ਚੱਲਦਾ, ਆਪਣੀ ਮੱਤ ਨੂੰ ਪੂਰਾ ਜ਼ੋਰ ਲਾ ਲੈਂਦੇ ਗਰੜ ਦੇ ਸਾਹਮਣੇ।
ਦੋਹਰਾ ਗਏ ਅਗਾਰੀ ਕੋ ਗੁਰੂ ਗਿਰਾ ਮੀਨ ਜੈ ਨਾਮ,
ਤੇ ਜਿਵੇਂ ਕਹਿੰਦੇ ਵੀ ਸੱਪ ਗਰੜ ਦੇ ਸਾਹਮਣੇ ਬਾਰ ਬਾਰ ਆਉਂਦੇ ਆਪਣਾ ਜ਼ੋਰ ਲਾਉਂਦੇ ਨੇ, ਇਸੇ ਤਰ੍ਹਾਂ ਇੱਕ ਤੋਂ ਇੱਕ ਸਿੱਧ ਬਾਰ ਬਾਰ ਆ ਰਹੇ ਨੇ ਗੁਰੂ ਮਹਾਰਾਜ ਜੀ ਦੇ ਸਾਹਮਣੇ, ਹਰ ਕੋਈ ਆਪਣਾ ਜ਼ੋਰ ਲਾ ਕੇ ਫਿਰ ਪਿਛਾਂ ਹਟ ਜਾਂਦੇ। ਜੇ ਸਤਿਗੁਰੂ ਮਹਾਰਾਜ ਜੀ ਤੋਂ ਇਹ ਝੰਗਰਨਾਥ ਤਾਂ ਵਾਪਸ ਚਲਾ ਗਿਆ ਸੀ, ਉਧਰੋਂ ਸੰਗਰਨਾਥ ਆ ਰਿਹਾ ਸੀ, ਤੇ ਸਤਿਗੁਰੂ ਮਹਾਰਾਜ اگے کسے ہور پہاڑی تے چل پے، ایک پہاڑی تے جا کے ٹکانا کیتا جدا نام مینا پہاڑی ہے۔
ویسے آسن لائے تے ہنن مان سدھ کام،
جنہاں نے کیول سدھاں دا مان ختم کرنا ہے، سدھاں دا ہنکار دور کر کے انہاں نو سدھے رستے پان واسطے سدگرو مہاراج جی جنہاں دی اچھا کیول انہاں نو سدھے رستے تے پان دی ہے، ایسے سدگرو مہاراج جی
سنگر بولے او آن کے بالے ہے آدیش۔
یہ سنگر ناتھ سدگرو مہاراج کول آ کے کہن لگا ہے بالک آدیش ہے،
سن توشن مکھ تیرا ہے مسکان جگتیش۔
انہیں تا اپنے منہ دے نال سیدھا آندیا سارا کیا بالک آدیش آدیش آدیش، پر ستگرو مہاراج جی وہ کسی بھی بچن تے کوئی کسی طرح دی کریا نہیں کیتی ہے، کوئی جواب نہیں دیتا، گپت ہو کے بیٹھے رہے تے ہلکے ہلکے مکھ تو مسکرا رہے وہ ہل ویک کے۔
سور ٹھا رس میں سنگر ہوئے آس بد بچنے علاوہی،
گرو مہاراج جی وہ بچنا دا جواب نہیں دے رہے، اگو تھوڑا تھوڑا مسکرا رہے نے ویک کے، یہ جان کے جیڑا سنگر ناتھ سی گسے دے وچ آ کے یہ کہن لگا
پتر دیت نہ کوئے مائی مونڈا ہست ہے،
کہن لگا کہندا مائی مونڈا بچہ اگو جواب نہیں دیندا، اگو ہسی جا رہا۔ سدگرو مہاراج جی نو کہندا بھی مائی دا مونڈا بچہ تے بالک ہے، گل دا جواب نہیں دے رہا، اگو ہسی جا رہا ہے۔
پبت مائی مونڈا گورکھ ہے تے کھنا نہ دینی توئے،
سدگرو مہاراج جی کہندے بوئے مائی مونڈا سانو کہنا، مائی مونڈا دا تیرا گورکھ ہے جنہیں تینو اینی سکھیا نہیں دتی، اینی تیکھنا اینی دیکھا تینو اینا نہیں سمجھایا بھی کسے سامنے کس طرح جائی دا، تینو سدھیا نے تینو اینا نہیں سمجھایا گورکھ ناتھ نے، تو سانو بچہ کہنا ہے تیرا گورکھ ناتھ مائی مونڈا ہے۔
گان پر مدرا پائے بمت بنایو ہے،
تینو کہو جی سکھیا دیتی، ماڑی سکھیا دیتی ہوئی ہے، کان پاڑ کے مندرا پا لیاں، یہو جی ماڑی سکھیا دین والا تیرا گورکھ مائی مونڈا ہے۔
مونڈ کو موڈائے نج گوت کو لجائے،
اپنی گوت بلا دیتی، کیونکہ جڑے جوگی ہی اے اپنی گوت جنوں جوگ سکھاندے سی اون دی گوت بلا دیندے سی بھی تو اپنی گوت بارے نہیں سوچنا، کہندے بھی اپنا سر منا کے اپنی گوت نو سب کچھ چھڈ کے،
تن پسم لگائے بعد جنم گوایو ہے،
شریر تے پسم لا کے بنا مطلب تو کسے کارن تو اپنا جنم گوا رہا ہو، تینو اینی سکھیا نہیں دیتی، تینو ایہو جی سکھیا دین والا تیرا گورکھ ناتھ مائی مونڈا انجان ہے۔
جیسے نیر پیکنے کمل کی سار جانے،
کہندے جویں کمل دی سار نہیں جان سکدے، پانی دے وچ کمل پھول دی سار باقی نہیں جان سکدے،
جوگیا کہائے نج جوگ کو لجائے ہے،
کہندے تسی جوگی اپنے آپ نو کہاندے ہو، اپنے آپ نو جوگی کہاندے ہو، جوگ تارن نہیں کیتا ہویا اندر، تسی تا جوگ نو شرم سار کرن والے ہو، جوگ دی بےادبی کردے ہو، جوگ نو جاندے نہیں تے اپنے آپ نو جوگی کہا رہے ہو۔
سنگر سنت شت ہوئے کہ لجت مت،
تے کہندے جدوں گرو مہاراج جی نے آکھیا بھی تہاڈا جوگی جڑا گورکھ ناتھ ہے اونے تینو سیدھا رستہ نہیں دسیا، تسی جڑا اصل جوگ ہے جڑن دا اودے وال کدے دھیان ہی نہیں دتا، تے باقی جوگ وال شریر کریا وال روز دیس دے ہو، تے باقی جنہاں وال دیکھن والا تیرا گورکھ مائی مونڈا پاو انجان ہے، اونے تینو چنگی سکھیا نہیں دتی، ਜਦੋਂ ਮਹਾਰਾਜ ਜੀ ਨੇ ਦੱਸਿਆ ਵੀ ਅਸਲ ਸਿੱਖਿਆ ਤਾਂ ਇਹ ਹੈ, ਅਸਲ ਜੋ ਕਮਾਉਣਾ ਤਾਂ ਅੰਦਰ ਦਾ ਜੋ ਕਮਾਓ, ਆਪਣੇ ਮਨ ਦੇ ਅੰਦਰ ਹਿਰਦੇ ਵਿੱਚ ਜੋ ਕਮਾਉਣਾ ਕਰੋ, ਧਿਆਨ ਰੱਖਣਾ ਕਰੋ, ਪਰਮਾਤਮਾ ਦੇ ਧਿਆਨ ਵਿੱਚ ਅਸਲ ਯੋਗ ਲਾਓ। ਜਦੋਂ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਤਾਂ ਇਹ ਸ਼ੰਕਰਨਾਥ ਵੀ ਸ਼ਰਮਸਾਰ ਹੋ ਗਿਆ।
ਸੰਸੇ ਧਾਰ ਚਿੱਤ ਐਸੇ ਬਚਨ ਅਲਾਇਓ ਹੈ।
ਸਤਿਗੁਰੂ ਮਹਾਰਾਜ ਜੀ ਨੂੰ ਇਸ ਸ਼ੰਕਰਨਾਥ ਸ਼ਰਮਸਾਰ ਹੋ ਗਿਆ ਪਾਤਸ਼ਾਹ ਜੀ ਦੇ ਬਚਨ ਸੁਣ ਕੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਜਾਣ ਕੇ ਇਹ ਸ਼ੰਕਰਨਾਥ ਨੇ ਸਤਿਗੁਰੂ ਸਾਹਿਬ ਜੀ ਤੋਂ ਕੁਝ ਸਵਾਲ ਪੁੱਛੇ।
ਕੌਣ ਹੈ ਜੁਗਤ ਜਾਤੇ ਕ੍ਰੋਧੂ ਕੋ ਜੀਤ ਲੀਜੈ।
ਕਹਿਣ ਲੱਗਾ ਵੀ ਕਿਹੜੀ ਐਸੀ ਜੁਗਤੀ ਹੈ, ਕਿਹੜਾ ਐਸਾ ਤਰੀਕਾ ਹੈ ਜਿਹਦੇ ਨਾਲ ਕ੍ਰੋਧ ਨੂੰ ਜਿੱਤਿਆ ਜਾ ਸਕਦਾ। ਇਹਦੇ ਮਨ ਅੰਦਰ ਪਤਾ ਲੱਗ ਗਿਆ ਵੀ ਇਹ ਸਵਾਲ ਦਾ ਜਵਾਬ ਦੇ ਸਕਦੇ ਨੇ, ਮੇਰੇ ਮਨ ਦਾ ਸ਼ੰਕਾ ਮਿਟਾ ਸਕਦੇ ਨੇ। ਤਾਂ ਇਹ ਗੱਲ ਜਾਣ ਕੇ ਇਸ ਨੇ ਗੁਰੂ ਮਹਾਰਾਜ ਜੀ ਤੋਂ ਇਹ ਸਵਾਲ ਪੁੱਛਿਆ ਕਿ ਗੁਰੂ ਜੀ ਇਹ ਦੱਸੋ, ਐਸੀ ਕਿਰਪਾ ਕਰੋ ਵੀ ਐਸੀ ਜੁਗਤੀ ਦੱਸੋ ਜਿਸ ਜੁਗਤੀ ਦੇ ਨਾਲ ਕ੍ਰੋਧ ਦਾ ਨਾਸ਼ ਹੋ ਸਕਦਾ ਹੈ।
ਹੋਏ ਕੈ ਅਤੀਤ ਕੈਸੇ ਕਾਮ ਕੋ ਗਵਾਈਏ।
ਕਿਸ ਵਿਧੀ ਦੇ ਨਾਲ ਅਤੀਤ ਹੋਇਆ ਜਾ ਸਕਦਾ, ਕਿਸ ਵਿਧੀ ਨਾਲ ਵੈਰਾਗ ਮਿਲ ਸਕਦਾ ਹੈ, ਤੇ ਕਾਮ ਦਾ ਨਿਵਾਰਣ ਕਿਸ ਵਿਧੀ ਨਾਲ ਹੋ ਸਕਦਾ, ਅੰਦਰੋਂ ਕਾਮ ਕ੍ਰੋਧ ਦੀ ਨਿਵਾਰਣ ਕਿਸ ਤਰ੍ਹਾਂ ਹੋ ਸਕਦਾ ਹੈ, ਇਹਦੀ ਜੁਗਤੀ ਕੀ ਹੈ, ਇਹਦੇ ਵਾਸਤੇ ਕੀ ਕਰਨਾ ਚਾਹੀਦਾ ਹੈ।
ਸੀਸ ਕਾਲ ਟਰੇ ਕੈਸੇ ਲੋਭ ਪਰ ਹਾਰੇ ਔਰ।
ਕਿਸ ਤਰ੍ਹਾਂ ਮਨ ਦਾ ਲੋਭ ਖਤਮ ਹੋ ਸਕਦਾ, ਕਿਸ ਵਿਧੀ ਦੇ ਨਾਲ ਸਿਰ ਦੇ ਉੱਪਰੋਂ ਕਾਲ ਖਤਮ ਹੋ ਸਕਦਾ, ਕਿਉਂਕਿ ਸਾਰਿਆਂ ਦੇ ਸਿਰ ਤੇ ਕਾਲ ਨੱਚ ਰਿਹਾ, ਸਮਾਂ ਸਭ ਦੇ ਉੱਪਰ ਹੈ। ਇਹ ਦੱਸੋ ਵੀ ਕਿਸ ਤਰੀਕੇ ਨਾਲ ਸਦਾ ਵਾਸਤੇ ਜੀਵਨ ਅਮਰ ਅਮਰ ਹੋ ਸਕਦੇ, ਕਿਸ ਵਿਧੀ ਦੇ ਨਾਲ ਅਮਰ ਸਰੂਪ ਦੀ ਪ੍ਰਾਪਤੀ ਹੋ ਸਕਦੀ ਹੈ, ਕਿਸ ਵਿਧੀ ਦੇ ਨਾਲ ਮੌਤ ਤੋਂ ਬਚਿਆ ਜਾ ਸਕਦਾ ਹੈ।
ਮਾਇਆ ਤਜ ਕੈਸੇ ਕਰ ਜਗ ਮੈਂ ਰਹਾਏ ਨਰ।
ਤੇ ਮਾਇਆ ਨੂੰ ਛੱਡ ਕੇ ਕਿਸ ਤਰ੍ਹਾਂ ਜਗਤ ਦੇ ਵਿੱਚ ਬੰਦਾ ਰਹਿ ਸਕਦਾ ਹੈ।
ਬੂਝੋ ਹੈ ਸੰਦੇ ਤਾਂ ਕੋ ਉੱਤਰ ਸੁਣਾਈਏ।
ਸਤਿਗੁਰੂ ਜੀ ਮੈਂ ਤੁਹਾਨੂੰ ਮਨ ਵਿੱਚ ਸੰਦੇਹ ਸੀ, ਸ਼ੰਕਾ ਸੀ, ਇਸ ਕਰਕੇ ਮੈਂ ਆਪਣੇ ਮਨ ਦਾ ਸ਼ੰਕਾ ਨਿਵਾਰਨ ਕਰਨਾ ਚਾਹੁੰਦਾ, ਕਿਰਪਾ ਕਰਕੇ ਇਹਦੇ ਬਾਰੇ ਤੁਸੀਂ ਮੈਨੂੰ ਦੱਸਣਾ ਕਰੋ।
ਐਸੇ ਸੁਨ ਬੈਨ ਗਤ ਦੈਨ ਗੁਣ ਐਨ।
ਇਸ ਤਰ੍ਹਾਂ ਦੇ ਬਚਨ ਸੁਣ ਕੇ ਗਤੀ ਦੇ ਦਾਤੇ, ਮੁਕਤੀ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ,
ਗੁਰੂ ਜਾਈ ਕੀ ਸ਼ਰਨ ਤੇ ਸਰਬ ਸੁਖ ਪਾਈਏ।
ਐਸੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਸ਼ਰਨ ਚਰਨ ਸ਼ਰਨ ਵਿੱਚ ਜਾਣ ਦੇ ਨਾਲ ਸਾਰੇ ਸੁੱਖ ਮਿਲਦੇ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਦਾ ਸਿੱਧ ਦਾ ਸ਼ੰਕਰਨਾਥ ਦੇ ਜਵਾਬ ਦੇਣਗੇ ਵੀ ਕਿਸ ਵਿਧੀ ਦੇ ਨਾਲ ਕਾਮ ਦਾ ਨਿਵਾਰਨ ਹੈ, ਕਿਸ ਵਿਧੀ ਦੇ ਨਾਲ ਕ੍ਰੋਧ ਦਾ ਨਿਵਾਰਨ ਹੈ, ਲੋਭ ਕਿਸ ਤਰ੍ਹਾਂ ਖਤਮ ਹੁੰਦਾ ਹੈ, ਮੌਤ ਤੋਂ ਬਚਿਆ ਕਿਵੇਂ ਜਾਂਦਾ ਹੈ, ਤੇ ਸਦਾ ਵਾਸਤੇ ਬੰਦੇ ਨੂੰ ਮਾਇਆ ਦੀ ਜੁਗਤੀ ਤੋਂ ਬਚਣ ਵਾਸਤੇ ਕਿਹੜਾ ਤਰੀਕਾ ਹੈ, ਇਹਦੇ ਜਵਾਬ ਗੁਰੂ ਪਾਤਸ਼ਾਹ ਮਹਾਰਾਜ ਦੇ ਰਹੇ ਨੇ। ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸ਼ਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, हे संगी हे निरंकार हे निर्गुण सब टे, गोविंद हे गुण निदान जाकै सदा विवेक, हे अपरंपर हर हरे हैप्पी, हे ਸੰਤਾ ਕੈ ਸਦਾ ਸੰਗ ਨਿਧਾਰਾਇਆ ਦਾਰ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਰੱਖੋਈਐ ਪਰੋਏ
ਆਏ ਪ੍ਰਭ ਸਰਣਾਗਤੀ
ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾੜੇ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾੜੇ ਉਤਾਰਨ ਹਾਰ ਵਾਹਿਗੁਰੂ ਜੀ